पंचदशी जिहड़ा इह भी वेदांत दा ग्रंथ है। पहला आपां विचार सागर पढ़ाया सी, फिर तत्व संधान, वह थोड़ा जिहा रह गया सी एक सवा प्रकरण, वह फिर उत्थे रोटी बस्ता पूरा किया। हुण इह पंचदशी है, यह भी वेदांत दा ग्रंथ है। पंचानाम दशानाम समाहारा इति पंचदशी, मतलब पंद्रह पंच और दशी, पंच और एकादशी कहिंदे आ ना। एकादशी दा अर्थ की होया?
दस और ग्यारह,
ग्यारहवीं तिथि। इदा ही पंच और दस, पंचदशी, पंचानाम दशानाम समाहारा, पंच और दस किन्ने हो गए? पंद्रह। यह पंद्रह प्रकार ने इन्हू तां कहिंदे पंचदशी, वह ग्यारह है उन्हू तां कहिंदे एकादशी, द्वादशी, त्रयोदशी, चतुर्दशी, फिर पूर्णिमा। ऐसे ये पंचदशी नवा ग्रंथ है, ते ये भी वेदांत का है। अब ये श्लोक चलेगा ना,
श्लोक तो ऊपर रही जी तेरे लेना
रही। अच्छा, आत्मा परम प्रेम का विषय है, है ना। उन्होंने क्या सी, आत्मा जेड़ा है ना ये परम प्रेम का विषय है, ठीक है। इस प्रकार आत्म प्रेम का परम विशेषण कहा, आत्म प्रेम का विशेषण की कहता, परम नाल लाता। प्रेम तो है ही है, ते नाल लाता परम प्रेम, ठीक है। सो प्रमाण भाव से सिद्ध है, ऐसी शंका होने पर आगे के श्लोक से उत्तर देते हैं। उन्हें शंकावादी की कह रहा, अंदा तुसी आत्मा नू परम प्रेम कहा, जेड़ा परम है वो नाल विशेषण लगा दिता। अंदा ऐसा तो कोई दिखाई नहीं दिंदा कि आत्मा जेड़ा परम प्रेम दा, प्रेम दा विषय होवे। विषय ते प्रेम ते दूजे नाम ही संसार विच हो जांदा, ते फिर तुसी इनू आत्मा नू क्यों कहता परम प्रेम दा विषय है? ओ श्लोक हुण आ सुनो। तत्र प्रेम आत्म अर्थ मन्यत्र, देखो प्रेम जेड़ा होएगा किसी दे नाल किहदे नाल किदां होएगा? आत्म अर्थ आंदे ना स्वार्थ दी सारी दुनिया, आपां कह दिंदे आ ना इह सारी दुनिया स्वार्थ दी है। मतलब मतलब तां होगा जिन्ना चिर सानू किसे तों सुख मिलेगा। जदों तो सुख नहीं मिल रहा तो फिर साडा मतलब भी उहदे नाल कोई नहीं है। वो कहदा बंदा साडे परे, फिर आपां इदां कह के पिछे हट जांगे। मतलब कहने का तात्पर्य की होया, आपां अपनी आत्मा नूं ज्यादा प्रेम करने हैं, ठीक है। तत् प्रेम आत्म अर्थम अन्यत्र ना एव, ना एवं अन्यर्थ आत्मनी। देख लो आत्मा दा जिहड़ा, आत्मा नूं जिहड़ा प्रेम है ना वो अपने लिए है, दूसरे वास्ते नहीं है। दूसरे नूं जो प्रेम है वो आत्म अर्थ वास्ते है। दूसरे नूं आपां तां प्रेम करांगे जे सानूं कोई ना मतलब होगा, जां साडा कोई काम बनदा हो तो सुख मिलदा होगा, तां उहनूं पर प्रेम करांगे। हुण तुसीं देखिआ तुहाडे बेटे है, पोतरे है, भगवान की कृपा दे नाल उहनां दा कोई पोतरे दा दोस्त जां बेटे दा कोई दोस्त घर आ जाए ते तुसीं जिद्दां बेटे नूं चाहोगे उदां उहनूं चाहोगे। उहनूं क्यों चाहण डे जे? पुत्तर करके, उहदा पुत्तर दे नाल तुहाडे पोतरे दे नाल दोस्ती है, संबंध है, उहनूं तुसीं तां चाह रहे जे। ते पुत्र नूं क्यों चाह रहे जे? ये शरीर करके। इस वास्ते ये जिहड़े सारे संबंध है ना ये परस्पर स्वार्थ दे है संबंध। अतः तत् परमम तेन परम परमानंद दात्मना। देखो की कह रहे हैं, अत्र पहला इन्होंने ये ले लिया अन्यत्र, अन्यत्र मैंने दूसरे स्थान पर, अन्यत्र मैंने की हुंदा दूसरी जगह पर। अन्यत्र प्रेम अपने स्वरूप से भिन्न, देख लो अपना जेड़ा स्वरूप है उससे भिन्न पुत्र आदियों में जो प्रेम है, तत् आत्मार्थम वह प्रेम आत्मा के लिए है। जेड़ा पुत्र नू प्रेम कर रहे हैं वो अपने वास्ते कर रहे हैं, क्यों? ये साडा अपना है, आत्मनी है। ते जो पुत्र दे कोई दोनों सिरियां ते गल बन जाए तो फिर पुत्र नू नहीं पुछदे कोई, उन्हें छड़ के आपां दौड़ नहीं करेगा जो भी होएगा। अर्थात आत्म प्रेम के अधीन है, पुत्र नू जेड़ा प्रेम है वो आत्म प्रेम के अधीन है, ये मेरा है, ठीक है ना, सुभाविक नहीं है। आत्मा नू जेड़ा प्रेम है वो सुभाविक है, अपने आप नू जेड़ा प्रेम है, आत्मा नू मैंने जेड़ा अपने आप नू असीं प्रेम करते हैं ना वो सुभाविक है, जेड़ा पुत्र नू प्रेम करते वो आत्म अर्थ वास्ते वो सुभाविक नहीं है, कभी नष्ट हो जाएगा। मान लो प्यो ने पुत्र ने अपमान करता पिता का, तो फिर थोड़ी प्यो प्रेम करूगा, फिर नहीं करता कोई। एवं आत्मनि, इसी तरह आत्मा में विद्यमान प्रेम अन्यर्थम ना, आत्मा जो आत्मा में जो प्रेम है वो अन्यर्थम ना, वो दूसरे वास्ते नहीं है, अन्य प्रेम के अधीन नहीं है, वो किसी दूसरे प्रेम के अधीन नहीं है, किंतु स्वासे तत् परमम स्वाभाविक है। देखो की कह रहे हैं, किंतु स्वाभाविक है, स्वभाव से ही है वो अपने आप में जो प्रेम है, अतः इसलिए अर्थात आत्मा में प्रेम स्वभाव सिद्ध होने से तत् परमम वह आत्म प्रेम निरतिशय है, ठीक है, तेना आत्मना और निरतिशय प्रेम का आस्पद होने से आत्मा परमानंदता निरतिशय सुख रूप सिद्ध हुआ। अब तक प्रथम दो श्लोक छोड़कर, पहले जेडे दो श्लोक उन्होंने छोड़कर बाकी सात श्लोकों के द्वारा प्रतिपादन किए हुए अर्थ को संक्षेप से आगे के श्लोक से कहते हैं, जेड़ा हुण अर्थ तुहानू दस्या इहनू संक्षेप से आगे भी कहांगे, पहले दो
श्लोकां दा निचोड़ मतलब इह आ श्लोक दे।
हां जी हां जी। और ज्ञान स्वरूप आत्मा युक्ति सिद्ध होने पर ज्ञात आत्मा का बोधक श्रुति अप्रमाण सिद्ध होगी, ऐसे आशंका का निवारण भी कहते हैं। की कह रहे, देखो कि ज्ञान स्वरूप आत्मा युक्ति सिद्ध होने से, अंदर जो तुम युक्ति से सिद्ध करता आत्मा ज्ञान स्वरूप है, तो श्रुति उन्हें कह रही है फिर श्रुति का तो कोई मतलब ही नहीं रह गया, युक्ति से ही काम चल जाएगा, फिर श्रुति का की तात्पर्य रह गया, ठीक है ना, ये शंका का भी निवारण होगा। इत्थम सत्चित परमानंद आत्मा युक्तया तथा विदम परम ब्रह्म तयोश्चैकम श्रुत्यन्येषु प्रदर्शिते। की कह रहे हैं, इत्थम युक्ता, इस प्रकार युक्ति से आत्मा, ऐसे जड़ियां युक्तियां दसियां वा, केड़ी युक्ति दसी सी कल, धन दे नालों पुत्र प्यारा है, पुत्र दे नालों ये अपना स्थूल शरीर प्यारा है, ये स्थूल शरीर दे नालों इंद्रियां प्यारियां हैं, इंद्रियां दे नालों प्राण, प्राण दे नालों अपना जिहड़ा स्वरूप है, ये युक्ति, ठीक है ना। आत्मा इत्थम युक्ता, इस प्रकार युक्ति से आत्मा, आत्मा त्वम पद का अर्थ, आत्मा का अर्थ की लेना, हाँ वो नहीं समझना आत्मा में शरीर, त्वम पद का जो लक्ष्य अर्थ है वो आत्मा है, त्वम पद का जो लक्ष्य अर्थ है वो आत्मा है, वो क्या लक्ष्य अर्थ है, सत्चित आनंद, सत्चित आनंद, सत्चित और निरतिशय सुख रूप सिद्ध हुआ, तथा विदम उसी प्रकार सत्चित आनंद रूप परब्रह्म, परम ब्रह्म, पर ब्रह्म भी परब्रह्म भी तत्पद का अर्थ, परब्रह्म की लेना तत्पद का लक्ष्य अर्थ, हाँ आत्मा से लेना त्वम पद का लक्ष्य अर्थ और परब्रह्म ब्रह्म से की लेना तत्पद का लक्ष्य अर्थ, जे शक्त शक्य अर्थ लोग फिर ईश्वर हो जाएगा, वो तो पहला ही साढ़े को होया ही पिया, वह की लेना वो तो पहला ही होया ही पिया,
जीव और ईश्वर,
हाँ वो सब किनू नहीं पता, जिन्हों मर्जी कह लो अनपढ़ जे जो भी कहेगा कितने आप जीव है वो सीधा ऐसे कहेगा,
शक्य अर्थ का पंजाबी भाव की
मुख
मुख
मुख, जिदा नदी के किनारे गऊ हम घोष गऊ का जरा वाड़ा कितने है गऊशाला नदी ते है कह देता,
वो
हो गया मुख्य अर्थ नदी,
किनारा हो गया लक्ष्य,
लक्ष्य अर्थ मुख तो त्याग करके लक्ष्य तक गए, क्योंकि नदी की धारा जी पानी बह रहा वो नदी तो हुई ਉਹਦੇ ਉੱਤੇ ਗਊ ਥੋੜੀ ਗਊਸ਼ਾਲਾ ਬਣ ਸਕਦੀ ਹੈ, ਤੇ ਫਿਰ ਕਿੱਥੇ ਕਿਨਾਰੇ ਹੋਊਗੀ? ਜੈਸੇ ਕਿੱਥੇ ਘਰ ਕਰਾ, ਰੋਡ ਦੇ ਉੱਤੇ ਹੀ ਆ, ਤੇ ਰੋਡ ਦੇ ਉੱਤੇ ਥੋੜੀ ਘਰ ਹੋਊਗਾ, ਕਿਨਾਰੇ ਹੋਊਗਾ। ਤਯੋਚਾ ਤਵੰ ਪਦ ਕੇ ਅਰਥ ਕੁਟਸਥ ਆਤਮਾ ਔਰ ਤਤ ਪਦ ਕੇ ਅਰਥ ਪਰ ਬ੍ਰਹਮ, ਇਹਨਾਂ ਦੋਨੋਂ ਕੀ ਏਕਮ, ਦੇਖ ਲੋ ਕੀ ਕਹਿ ਰਹੇ ਆ। ਤਤ ਪਦ ਕਾ ਅਰਥ ਕੁਟਸਥ ਆਤਮਾ, ਕੁਟਸਥ ਕਹੋ ਚਾਹੇ ਆਤਮਾ, ਔਰ ਤਤ ਪਦ ਕੇ ਅਰਥ ਪਰ ਬ੍ਰਹਮ, ਪਰ ਬ੍ਰਹਮ ਜਿਹੜਾ ਇਹਨੂੰ ਇਕੱਠਾ ਕਰ ਲੋ, ਪਰ ਬ੍ਰਹਮ ਹੈ ਨਾ, ਪਰ ਅਲੱਗ ਹੈ ਬ੍ਰਹਮ ਅਲੱਗ ਹੈ, ਇਹਨਾਂ ਨੂੰ ਪਰ ਬ੍ਰਹਮ ਕਰ ਦੋ। ਹਾਂ, ਇਹਨਾਂ ਦੋਨੋਂ ਕੀ ਏਕਮ ਮੈਨੇ ਏਕਤਾ, ਅਖੰਡਤਾ ਏਕ ਰਸਤਾ, ਸੁਰਤੰਤੇਸ਼ੁ ਵਿਦਾਂਤ ਮੇ, ਵਿਦਾਂਤ ਮੈਨੇ ਉਪਨਿਸ਼ਦ ਮੇ ਉਪਦਿਸ਼ਯਤੇ, ਕਹੀ ਜਾਤੀ ਹੈ। ਇਸ ਲਈ ਜੀਵ ਔਰ ਬ੍ਰਹਮ ਕੀ ਏਕਤਾ ਰੂਪ ਅਗਿਆਤ ਵਿਸ਼ੇ ਕਾ ਪ੍ਰਤੀਪਾਦਨ ਅਪ੍ਰਮਾਣ ਨਹੀਂ ਕਿੰਤੂ ਪ੍ਰਮਾਣ ਹੈ। ਅਬ ਅਗਾਮੀ ਸ਼ਲੋਕ ਸੇ ਕੇ ਪੂਰਵ ਅਰਧ ਪੂਰਵਾਰਧ ਸੇ ਆਤਮਾ ਕੀ ਪਰਮਾਨੰਦ ਰੂਪਤਾ ਨਹੀਂ ਬਣ ਸਕਤੀ, ਇਸ ਪ੍ਰਕਾਰ ਅਪੇਕਸ਼ਾ ਕਰਤੇ ਹੈ, ਔਰ ਉੱਤਰਾਰਧ ਸੇ ਉਸਕਾ ਪਰਿਹਾਰ ਵੀ ਕਰਤੇ ਹੈ। ਪਹਿਲਾਂ ਉੱਤਰਾ ਪੂਰਵਾਰਧ ਮੈਨੇ ਉੱਪਰ ਵਾਲਾ
ਪਹਿਲੀ ਤਰੁਕ ਜੀ,
ਹਾਂ, ਔਰ ਉੱਤਰਾਰਧ ਮੈਨੇ ਨੀਚੇ ਵਾਲਾ ਭਾਗ। ਜੇ ਗ੍ਰੰਥ ਦਾ ਪੂਰਵਾ ਅਰਧ ਕਹਾਂਗੇ ਪਹਿਲਾ ਅੱਧਾ ਭਾਗ, ਔਰ ਉੱਤਰਾਰਧ ਦੂਸਰਾ ਅੱਧਾ ਭਾਗ, ਪਿੱਛੇ ਵਾਲਾ ਅੱਧਾ ਭਾਗ। ਜੇ ਸਲੋਕ ਦਾ ਪੂਰਵਾਰਧ ਕਿਹੜਾ, ਉੱਪਰ ਵਾਲੀ ਲੈਣ ਪਹਿਲਾ ਭਾਗ। ਅਭਾਨੇ ਚਾ ਪਰਮ ਪ੍ਰੇਮ ਭਾਨੇ ਨਾ ਵਿਸ਼ੇ ਸਪ੍ਰਿਹਾ ਅਤੋ ਭਾਨੋ ਪੀ ਭਾ ਤਾਪਸੋ ਪਰਮਾਨੰਦ ਦਾਤਮਨਾ। ਅਭਾਨੇ ਸੁਖ ਰੂਪ ਆਤਮਾ ਕੀ ਪ੍ਰਾਪਤੀ ਨਾ ਹੋਣੇ ਪਰ, ਅਭਾਨੇ ਮੈਨੇ ਭਾਨ ਨਾ ਹੋਣਾ, ਆਂਦੇ ਨਾ ਪਰਮਾਤਮਾ ਹੈ ਔਰ ਭਾਨ ਹੋ ਰਿਹਾ, ਇਹ ਤੇ ਅਸਤੀ ਹੋ ਗਿਆ, ਪਰਮਾਤਮਾ ਹੈ ਹੀ ਨਹੀਂ, ਜੇ ਹੁੰਦਾ ਤਾਂ ਪ੍ਰਤੀਤ ਨਾ ਹੁੰਦਾ, ਉਹ ਅਭਾਨ ਆ ਗਿਆ, ਠੀਕ ਹੈ ਨਾ। ਅਭਾਨੇ ਸੁਖ ਰੂਪ ਆਤਮਾ ਕੀ ਪ੍ਰਾਪਤੀ ਨਾ ਹੋਣੇ ਪਰ,
ਪ੍ਰਤੀਤੀ ਹੈ,
ਪ੍ਰਤੀਤੀ
ਸਾਡੇ
ਕੋਲ, ਪ੍ਰਤੀਤੀ ਹੈ, ਪ੍ਰਾਪਤੀ ਇੱਕ ਹੀ ਗੱਲ। ਪ੍ਰਤੀਤੀ ਵੈਸੇ ਠੀਕ ਹੈ, ਪ੍ਰਾਪਤ ਪ੍ਰਤੀਤੀ ਠੀਕ ਹੈ, ਚਲੋ ਜੋ ਵੀ ਹੈ ਰਹਿੰਦੇ। ਸੁਖ ਰੂਪ ਆਤਮਾ ਕੀ ਪ੍ਰਤੀਤੀ ਨਾ ਹੋਣੇ ਪਰ ਪਰਮ ਪ੍ਰੇਮ ਨਾ, ਦੇਖ ਲਓ ਕੀ ਕਹਿ ਰਹੇ ਹੋ, ਕਹਿ ਰਹੇ ਆਤਮਾ ਦੀ ਸਾਰਿਆਂ ਨੂੰ ਥੋੜੀ ਪ੍ਰਤੀਤੀ ਹੋ ਰਹੀ ਹੈ, ਸਭ ਨੂੰ ਤਾਂ ਪਤਾ ਹੀ ਨਹੀਂ ਆਤਮਾ ਦਾ, ਤੇ ਫਿਰ ਪਰਮ ਪ੍ਰੇਮ ਨਾ, ਫਿਰ ਪਰਮ ਪ੍ਰੇਮ ਉਹਦੇ ਵਿੱਚ ਕੈਸੇ ਹੋ ਜਾਏਗਾ, ਜਿਹਨੂੰ ਪਤਾ ਹੀ ਨਹੀਂ, ਜਾਂ ਤੇ ਪਤਾ ਹੋਇਆ ਆਤਮਾ ਦਾ ਤੇ ਫਿਰ ਤੇ ਉਹਦੇ ਨਾਲ ਪ੍ਰੇਮ ਵੀ ਕਰੇ, ਤੇ ਜਿਹਨੂੰ ਪਤਾ ਹੀ ਨਹੀਂ ਉਹ ਤੁਸੀਂ ਕਹਿ ਰਹੇ ਪਰਮ ਪ੍ਰੇਮ, ਉਹ ਕਿੱਦਾਂ ਹੋ ਜਾਏਗਾ? ਪਰਮ ਪ੍ਰੇਮ ਨਾ, ਫਿਰ ਪਰਮ ਪ੍ਰੇਮ ਨਹੀਂ ਬਣ ਸਕਦਾ। ਹਾਂ, ਆਤਮਾ ਮੈਂ ਨਿਰਤਿਸ਼ੇ ਪ੍ਰਤੀਤੀ ਨਹੀਂ ਹੋ ਸਕਦੀ, ਇਸ ਲਈ ਆਤਮਾ ਮੈਂ ਜੋ ਨਿਰਤਿਸ਼ੇ ਪ੍ਰੀਤੀ ਹੈ ਨਾ, ਉਹ ਨਹੀਂ ਹੋ ਸਕਦੀ, ਕਿਉਂਕਿ ਪਦਾਰਥ ਕੀ ਸੁੰਦਰਤਾ ਕਾ ਗਿਆਨ ਹੋਣੇ ਸੇ ਹੀ ਉਸ ਪਦਾਰਥ ਕੇ ਸੇ ਮੈਂ ਪ੍ਰੇਮ ਬਣਤਾ ਹੈ। ਦੇਖੋ
ਸੁੰਦਰਤਾ ਜਾਂ ਉਹਦਾ ਮਤਲਬ
ਬੁਰਿਆਈ ਅਛਾਈ, ਕੋਈ ਚੰਗੀ ਉਸ ਗੁਣ, ਮਤਲਬ ਗੁਣ ਪਦਾਰਥ ਦੇ ਜਿੰਨਾ ਚਿਰ ਸਾਨੂੰ ਗੁਣ ਨਹੀਂ ਪਤਾ, ਉਹਨਾਂ ਚਿਰ ਲੈਣ ਦੀ ਰੁਚੀ ਨਹੀਂ ਹੋਏਗੀ। ਪਹਿਲਾਂ ਆਪਾਂ ਪੁੱਛਾਂਗੇ ਇਹ ਕੀ ਆ, ਫਲਾਣੀ ਚੀਜ਼ ਆ, ਇਹ ਕਿੱਦਾਂ ਚੱਲਦੀ ਆ, ਕੀ ਇਸ 'ਚ ਗੁਣ ਆ, ਦੱਸੇਗਾ ਉਹ, ਇਹ ਆ ਹੈ ਆ ਹੈ ਆ ਹੈ, ਫਿਰ ਰੁਚੀ ਹੋਏਗੀ ਸਾਡੀ। ਅਤੇ ਜਾਂ ਪਹਿਲਾਂ ਹੀ ਪਤਾ ਹੋਵੇ ਅਤੇ ਆਪਾਂ ਉਸੇ ਚੀਜ਼ ਨੂੰ ਲੈਣ ਜਾਣਾ ਤਾਂ ਫਿਰ ਉਹ ਸਿੱਧਾ ਉਹਨੂੰ ਪੁੱਛਾਂਗੇ ਜਾ ਕੇ, ਉਹਦੇ ਗੁਣ ਅਵਗੁਣ ਦਾ ਪਹਿਲਾਂ ਪਤਾ ਹੋਵੇ। ਅਤੇ ਆਤਮਾ ਦਾ ਤਾਂ ਪਤਾ ਹੀ ਨਹੀਂ ਕਿਸੇ ਨੂੰ, ਉਹਦੇ ਨਾਲ ਪ੍ਰੀਤੀ ਕੈਸੇ ਹੋ ਜਾਏਗੀ? ਕਿਉਂਕਿ ਪਦਾਰਥ ਕੀ ਸੁੰਦਰਤਾ ਕਾ ਗਿਆਨ ਹੋਣੇ ਸੇ ਹੀ ਉਸ ਪਦਾਰਥ ਮੇਂ ਪ੍ਰੇਮ ਬਣਤਾ ਹੈ, ਅਤੇ ਆਤਮਾ ਕਾ ਤਾਂ ਕਿਸੇ ਨੂੰ ਗਿਆਨ ਹੈ ਨਹੀਂ, ਇਸ ਲਈ ਪਰਮ ਪ੍ਰੀਤੀ ਨਹੀਂ ਹੋ ਸਕਦੀ। ਬਾਨੇ ਵਿਸ਼ੇ ਸੁਖ ਰੂਪ ਆਤਮਾ ਕੀ ਪ੍ਰਾਪਤੀ ਹੋਣੇ ਸੇ, ਦੇਖ ਲਓ ਪ੍ਰਤੀਤੀ ਔਰ ਪ੍ਰਾਪਤੀ ਇੱਕ ਹੀ ਹੈ ਨਾ, ਅਰਥ ਇੱਕ ਹੀ ਲੱਗੇਗਾ। ਸੁਖ ਰੂਪ ਆਤਮਾ ਕੀ ਪ੍ਰਾਪਤੀ ਹੋਣੇ ਸੇ ਸੁਖ ਕੇ ਸਾਧਨ ਮਾਲਾ ਚੰਦਨ ਆਦਿਕੋ ਮੇ ਔਰ ਉਸਕੇ ਉਸ ਸੇ ਉਤਪੰਨ ਹੋਵੇ ਸੁਖ ਮੇ ਸਪ੍ਰਿਹਾ ਨਾ, ਇੱਛਾ ਨਹੀਂ ਹੋਗੀ। ਇਸ ਲਈ ਜਿੰਨਾ ਚਿਰ ਪਤਾ ਹੀ ਨਹੀਂ ਹੈ ਤੇ ਇਹ ਸੁੱਖ ਦਾ ਸਾਧਨ ਹੈ, ਤੇ ਸਾਡੇ ਸਾਹਮਣੇ ਵੀ ਪਿਆ ਰਵੇ, ਸਾਨੂੰ ਤਾਂ ਵੀ ਗ੍ਰਹਿਣ ਕਰਨ ਦੀ ਇੱਛਾ ਨਹੀਂ ਹੋਏਗੀ। ਚੰਦਨ ਜੈਸੇ ਚੰਦਨ ਹੈ ਮਾਲਾ ਹੈ, ਕਿਸੇ ਨੂੰ ਪਤਾ ਹੀ ਨਹੀਂ ਹੈ ਕੀ ਹੈ ਤੇ ਮਾਲਾ ਚੰਦਨ ਕਿਹੜੇ ਕੰਮ ਆਉਂਦਾ, ਤੂੰ ਉਹਨੂੰ ਲੈ ਕੇ ਕੀ ਕਰੂਗਾ?
ਠੀਕ ਹੈ।
क्योंकि नित्यशयी आनंद रूप आत्मा के ज्ञान अर्थात लाभ होने पर क्षणिक संसारिक सुख में इच्छा नहीं बन सकती। जो आंदा आत्मा का ज्ञान हो गया तो फिर संसारिक सुख क्षणिक सुख ओदी इच्छा नहीं बन सकती, ठीक है ना। अतः इसलिए जिस कारण से आत्मा की प्रतीति अथवा अप्रतीति दोनों पक्ष में दोष है, इस कारण से आत्मनः असौ परमानंदता आत्मा की वह निर्तिशय सुख रूपता भान्यपि प्रतीति होने पर भी सामान्य रूप से प्रतीति होने पर भी अभाता विषय रूप से प्रतीति नहीं होती। देखो आत्मा दे दो प्रकार के ज्ञान है ना, की कह रहा है, आत्मा का जेड़ा ज्ञान है दो प्रकार का है। किसी वस्तु का भी ज्ञान दो प्रकार का होंगे, एक सामान्य होंगे एक विशेष। ये की है, रेल है भी, ये हो गया सामान्य ज्ञान। ये केड़े काम आउंदी है, जैसे घा ही लंडिया आप खड़े हाँ, घा हिलदा आप कहे कुछ है, समान ज्ञान हो गया, समान्य ज्ञान
है, कुछ
विशेष नहीं होया। तो जो आप फिर देखा ठीक से तो फिर पता लगा एक विशेष आ चीज से हिलता है, यही हाल आत्मा का।
मतलब हर वस्तु की
दो ज्ञान
ज्ञान होते हैं,
हाँ, समान्य और विशेष। इदा ही आत्मा का, आप बंदा जा रहा देख लिया कि कौन फलाना, बस इना ही जानने ਉਹਦੇ ਬਾਰੇ ਵਿਸ਼ੇਸ਼ ਨਹੀਂ ਜਾਣਦੇ। ਉਹ ਜਾਤੀ ਕੌਣ ਦਾ ਹੈ, ਪਿੰਡ ਕਿਹੜਾ ਉਹਦਾ, ਉਹਦਾ ਪਿਤਾ ਦਾ ਨਾਮ ਕੀ ਹੈ, ਉਹ ਕੀ ਕਰਦਾ ਹੈ, ਇਹ ਵਿਸ਼ੇਸ਼ ਹੋ ਗਿਆ। ਇਹੀ ਹਾਲ ਆਤਮਾ ਦਾ, ਆਤਮਾ ਹੈ, ਇਹ ਹੋ ਗਿਆ ਸਮਾਨ ਗਿਆਨ। ਆਤਮਾ ਸਤ ਚਿੱਤ ਆਨੰਦ ਸਰੂਪ ਹੈ, ਉਹ ਜਿਹੜੀ ਆਤਮਾ ਹੈ ਉਹ ਮੈਂ ਹੀ ਹੂੰ, ਇਹ ਹੋ ਗਿਆ ਵਿਸ਼ੇਸ਼ ਗਿਆਨ, ਠੀਕ ਹੈ ਨਾ। ਇਹੀ ਉਹ ਕਹਿ ਰਿਹਾ, ਇਸ ਕਾਰਨ ਸੇ ਆਤਮਾ ਮੇਂ ਪਰਮ ਪ੍ਰੀਤੀ ਤਥਾ ਵਿਸ਼ੇ ਸਪ੍ਰੀ ਹੈ, ਦੋਨੋਂ ਬਾਤੋਂ ਬਣ ਸਕਦੀ ਹੈ। ਕਹਿੰਦਾ ਇਸ ਵਾਸਤੇ ਆਤਮਾ ਦਾ ਜਿਹੜਾ ਪ੍ਰਤੀਤੀ ਆ, ਪ੍ਰਤੀਤੀ ਦੋਨੋਂ ਬਣ ਸਕਦੀ ਹੈ। ਇੱਕ ਤੇ ਜਦੋਂ ਸਮਾਨਯ ਗਿਆਨ ਹੈ ਉਦੋਂ ਹੋ ਗਈ ਅਪ੍ਰਤੀਤੀ, ਜਦੋਂ ਵਿਸ਼ੇਸ਼ ਹੋ ਗਿਆ ਫਿਰ ਪ੍ਰਾਪਤੀ ਹੋ ਗਈ,
ਠੀਕ ਹੈ।
ਇੱਕ ਹੀ ਵਸਤੂ ਕਾ ਇੱਕ ਹੀ ਕਾਲ ਮੇ ਭਾਨ ਔਰ ਅਭਾਨ ਅਜੁਗਤ ਹੈ। ਆਪ ਸ਼ੰਕਾਵਾਦੀ ਕਹਿ ਰਿਹਾ ਹੈ, ਇੱਕ ਹੀ ਵਸਤੂ ਤੁਸੀਂ ਕਹੋ ਹੈ ਔਰ ਨਹੀਂ ਹੈ, ਇਹ ਕਿੱਦਾਂ ਹੋ ਜਾਏਗਾ? ਉਹ ਹੈ ਵੀ ਕਹਿ ਰਹੇ ਹੋ, ਉਹ ਨਹੀਂ ਵੀ ਹੈ ਐਸੇ ਵੀ ਕਹਿ ਰਹੇ ਹੋ, ਇਹ ਤਾਂ ਨਹੀਂ ਬਣ ਸਕਦੀ। ਇੱਕ ਹੀ ਵਸਤੂ ਕਾ ਇੱਕ ਹੀ ਕਾਲ ਮੇ ਭਾਨ ਔਰ ਅਭਾਨ ਅਜੁਗਤ ਹੈ, ਐਸੀ ਸ਼ੰਕਾ ਕਾ ਉੱਤਰ ਵਿਕਲਪ ਪੂਰਕ ਦੇਤੇ ਹੈ, ਔਰ ਵਹਿ ਵਿਕਲਪ ਇਸ ਪ੍ਰਕਾਰ ਹੈ। ਅਯੁਕਤਤਵ ਕਾ ਅਰਥ ਦ੍ਰਿਸ਼ਟਤਵ, ਦ੍ਰਿਸ਼ਟ ਅਦ੍ਰਿਸ਼ਟ ਚਰਤਵ, ਅਦ੍ਰਿਸ਼ਟ ਚਰਤਵ ਹੈ ਨਾ, ਸੁਣੋ ਨਾ, ਅਦ੍ਰਿਸ਼ਟ ਚਰਤਵ ਹੈ ਅਥਵਾ ਉਤਪਤੀ ਰਹਿਤ ਤੱਤਵ, ਉਤਪਤੀ ਰਹਿਤ ਤੱਤਵ ਅਰਥਾਤ ਇੱਕ ਹੀ ਵਸਤੂ ਕਾ ਇੱਕ ਹੀ ਕਾਲ ਮੇ ਭਾਨ ਅਭਾਨ ਨਹੀਂ ਹੋ ਦੇਖਨੇ ਮੇ ਆਤਾ। ਅਦ੍ਰਿਸ਼ਟ ਚਰਤੱਤਵ ਮੈਨੇ ਇੱਕ ਵਸਤੂ ਹੈ ਉਹਦਾ ਭਾਨ ਵੀ ਕਹੋ ਅਭਾਨ ਵੀ ਕਹੋ, ਏਦਾਂ ਨਹੀਂ ਦੇਖਣੇ 'ਚ ਕਦੀ ਮਿਲਦਾ ਹੀ ਨਹੀਂ ਕਿਸੇ ਨੂੰ। ਇਸ ਲਈ ਅਯੁਗਤ ਹੈ ਅਥਵਾ ਯੁਗਤੀ ਰਹਿਤ ਹੋਣੇ ਸੇ ਅਯੁਗਤ ਹੈ। ਇਨ ਦੋਨੋਂ ਪਕਸ਼ੋ ਮੇ ਪ੍ਰਥਮ ਪਕਸ਼ ਕਾ ਨਿਸ਼ੇਧ ਅਧੇ ਤ੍ਰਿਵਰਗ ਆਦਿਕ ਸ਼ਬਦੋ ਸੇ ਕਰਤੇ ਹੈ, ਕਰਤੇ ਹੋਏ ਦਵਿਤੀਆ ਪਕਸ਼ ਕਾ ਨਿਸ਼ੇਧ ਵੀ ਬਾਨਸ ਇਤਿਆਦਿਕ ਸ਼ਬਦ ਸੇ ਕਰਤੇ ਹੈ। ਆ ਵੀ ਇਹਨਾਂ ਦੋਨਾਂ ਦਾ ਜਿਹੜਾ ਦੱਸਣ ਡਿਆ ਨਾ ਕਿ ਭਾਨ ਵੀ ਹੈ ਅਭਾਨ ਵੀ ਹੈ, ਇਹ ਦੋਨਾਂ ਨੂੰ ਗੱਲਾਂ ਦੱਸਣਗੇ ਹੁਣ। ਆਤਮਾ ਦੀ ਪ੍ਰਤੀਤੀ ਵੀ ਹੁੰਦੀ ਆ ਨਹੀਂ ਵੀ ਹੁੰਦੀ, ਇਹ ਕਿੱਦਾਂ ਇੱਕ ਵਸਤੂ ਦੀ ਤੁਸੀਂ ਕਹੋ ਆਹ ਦਿਖਾਈ ਵੀ ਦੇ ਰਹੀ ਆ ਨਹੀਂ ਵੀ ਦਿਖਾਈ ਦੇ ਰਹੀ, ਇਹ ਕਿੱਦਾਂ ਹੋ ਜਾਏਗਾ? ਇਹ ਵਸਤੂ ਹੈ ਵਾ ਪ੍ਰਤੀਤ ਹੋ ਰਹੀ ਆ ਨਹੀਂ ਵੀ ਪ੍ਰਤੀਤ ਹੋ ਰਹੀ, ਇਹ ਤਾਂ ਹੋ ਨਹੀਂ ਸਕਦਾ, ਇੱਦਾਂ ਆਤਮਾ ਤੇ ਆ। ਤੁਸੀਂ ਕਹਿ ਰਹੇ ਹੋ ਆਤਮਾ ਦੇ ਦੋ ਰੂਪ ਹੈ, ਸਮਾਨ ਹੈ ਔਰ ਵਿਸ਼ੇਸ਼ ਹੈ, ਆਤਮਾ ਹੈ ਔਰ ਨਹੀਂ ਵੀ ਹੈ। ਕਹਿੰਦੇ ਹਾਂ ਠੀਕ ਹੈ, ਅਗਿਆਨੀ ਕੇ ਵਾਸਤੇ ਨਹੀਂ ਹੈ, ਜਿਹਨੇ ਨੇ ਆਤਮ ਜਿਹਨੇ ਜਿਸਨੇ ਪੁਰਸ਼ ਨੇ ਜਿਸ ਜੀਵ ਨੇ ਆਤਮਾ ਬਾਰੇ ਸੁਣਿਆ ਹੀ ਨਹੀਂ, ਉਹਨੂੰ ਪੁੱਛੋ ਜਾ ਕੇ ਆਤਮਾ ਕੀ ਚੀਜ਼ ਹੈ ਤੇ ਉਹ ਕੀ ਕਰੇਗਾ? ਉਹਦੇ ਵਾਸਤੇ ਨਹੀਂ ਹੈ,
ਗਿਆਨੀ ਵਾਸਤੇ ਹੈ,
ਤੇ ਗਿਆਨੀ ਵਾਸਤੇ ਹੈ। ਭਗਵਾਨ ਦੂਰ ਤੋਂ ਦੂਰ ਹੈ ਔਰ ਪਾਸ ਤੋਂ, ਜਿਹਨੇ ਆਪਣੇ ਅੰਗ ਸੰਗ ਸਮਝ ਲਿਆ ਵੀ ਭਗਵਾਨ ਜਿਹੜਾ ਹੈ ਉਹ ਤੇ ਸਦਾ ਹੀ ਮੇਰੇ ਅੰਗ ਸੰਗ ਹੈ, ਉਹਨੂੰ ਅੰਗ ਸੰਗ ਹੀ ਪ੍ਰਤੀਤ ਹੋਏਗਾ। ਤੇ ਜਿਹੜਾ ਸੋਚੂਗਾ ਭਗਵਾਨ ਬੈਕੁੰਠ 'ਚ ਬੈਠਾ ਹੈ, ਭਗਵਾਨ ਸੱਚਖੰਡ 'ਚ ਬੈਠਾ ਹੈ, ਬੈਕੁੰਠ 'ਚ ਬੈਠਾ ਹੈ, ਜਾਂ ਖਾਲੀ ਗੁਰਦੁਆਰੇ ਹੀ ਬੈਠਾ ਹੈ ਔਰ ਕਿਤੇ ਨਹੀਂ, ਜਾਂ ਮੰਦਰ 'ਚ ਹੀ ਬੈਠਾ ਹੈ ਔਰ ਕਿਤੇ ਨਹੀਂ? ਤੇ ਫਿਰ ਜਦੋਂ ਮੰਦਰ 'ਚ ਗੁਰਦੁਆਰੇ ਜਾਏਗਾ ਤਾਂ ਹੀ ਦਰਸ਼ਨ ਹੋਣਗੇ, ਫਿਰ ਤਾਂ ਬਾਕੀ ਦਰਸ਼ਨ ਵੀ ਨਹੀਂ ਹੁੰਦੇ। ਫਿਰ ਸੁਣੂ ਕਿਹੜਾ ਉਹਦੀ ਬੇਨਤੀ? ਜੇ ਘਰ ਬੈਠਾ ਹੀ ਅਰਦਾਸ ਕਰ ਰਿਹਾ ਤਾਂ ਕੌਣ ਸੁਣੂਗਾ? ਉਹ ਤਾਂ ਗੁਰਦੁਆਰੇ ਜਾ ਕੇ ਕਰੂ ਤਾਂ ਹੀ ਸੁਣੂਗਾ। ਤੇ ਜੇ ਉਹ ਸਮਝੇ ਵੀ ਸਰਵੱਤਰ ਵਿਆਪਕ ਹੈ, ਗੁਰਦੁਆਰੇ ਵੀ ਹੈ, ਮੇਰੇ ਵਿੱਚ ਵੀ ਹੈ, ਮੇਰੇ ਘਰ ਵਿੱਚ ਵੀ, ਮੇਰੇ ਸਾਰੇ ਸੰਸਾਰ ਵਿੱਚ ਵੀ ਹੈ, ਤੇ ਫਿਰ ਤਾਂ ਜਿੱਥੇ ਮਰਜ਼ੀ ਹੱਥ ਜੋੜ ਕੇ ਅਰਦਾਸ ਕਰਦੇ ਪੂਰੀ ਹੋ ਜਾਏਗੀ। ਇਸੇ ਵਾਸਤੇ ਜਿਹੜੇ ਅਗਿਆਨੀ ਹੈ ਉਹਦੇ ਵਾਸਤੇ ਤੇ ਆਤਮਾ ਦੂਰ ਤੋਂ ਦੂਰ, ਔਰ ਜਿਹੜੇ ਗਿਆਨੀ ਹੈ ਉਹਨੇ ਵਾਸਤੇ ਪਾਸ ਤੋਂ ਪਾਸ, ਨਾ ਨੇੜੇ ਨਾ ਹੈ ਦੂਰ। ਆਤਮਾ ਨਾ ਨੇੜੇ ਕਹਿ ਸਕਦੇ ਹੋ ਨਾ ਦੂਰ ਕਹਿ ਸਕਦੇ ਹੋ। ਦੂਰ ਕਿਹਨੂੰ ਕਹਾਂਗੇ? ਆਪਣੇ ਤੋਂ ਭਿੰਨ ਵਸਤੂ ਜਿਹੜੀ ਉਹਨੂੰ ਦੂਰ ਨੇੜੇ ਕਹਿ ਸਕਦੇ ਹਾਂ। ਆਪਣੇ ਤੋਂ ਜਿਹੜੀ ਭਿੰਨ ਵਸਤੂ ਹੈ ਨਾ
ਉਹਨੂੰ ਦੂਰ ਕਹਿ ਸਕਦੇ
ਹਾਂ, ਉਹਨੂੰ ਦੂਰ ਔਰ ਨੇੜੇ ਕਹਿ ਸਕਦੇ ਹਾਂ, ਉਹਨੂੰ ਦੂਰ ਵੀ ਕਹਿ ਸਕਦੇ ਨੇੜੇ ਵੀ ਕਹਿ ਸਕਦੇ ਹਾਂ। ਤੇ ਜਿਹੜਾ ਆਪਣਾ ਸਰੂਪ ਹੀ ਹੈ ਉਹਨੂੰ ਕੀ ਕਹੋਗੇ ਨੇੜੇ, ਕਈ ਕਹੋਗੇ ਦੂਰ ਆਪਣੇ ਆਪ ਨੂੰ? ਤੇ ਜੇ ਤੁਸੀਂ ਇਹ ਆਪਾਂ ਨੇ ਇਹ ਸਮਝ ਲਿਆ ਵੀ ਸਾਡੇ ਭਗਵਾਨ ਅੰਦਰ ਹੈ, ਆਤਮਾ ਸਰੂਪ ਜਿਹੜਾ ਉਹੀ ਭਗਵਾਨ ਹੈ, ਉਹੀ ਮੈਂ ਹੂੰ, ਤੇ ਫਿਰ ਉਹ ਕਿਹੜੇ ਨੇੜੇ ਹੋ ਗਿਆ ਤੇ ਕਿਹੜਾ ਦੂਰ ਹੋ ਗਿਆ? ਤੇ ਜੇ ਮੈਂ ਜੀਵ ਹੂੰ ਤੇ ਫਿਰ ਤਾਂ ਭਗਵਾਨ ਬੈਕੁੰਠ 'ਚ ਹੈ, ਠੀਕ ਹੈ ਨਾ? ਇਸ ਵਾਸਤੇ ਉਹ ਕਹਿ ਰਹੇ ਆ ਪਾਸ ਤੋਂ ਪਾਸ ਵੀ ਹੈ ਔਰ ਦੂਰ ਤੋਂ ਦੂਰ ਵੀ ਹੈ ਭਗਵਾਨ। ਅਧੇ ਤ੍ਰਿਵਰਗ ਮਧਿਅਸਥ ਪੁੱਤਰ ਅਧਿਆਨ ਅਧਿਆਨਾਤ ਸ਼ਬਦਵਤ। ਆਪ ਦੇਖ ਲਓ ਉਹ ਕਹਿ ਰਹੇ ਆ ਵੀ ਤੁਹਾਡਾ ਬੇਟਾ ਹੈ, 10 ਬੱਚਿਆਂ ਦੇ ਵਿੱਚ ਬੈਠਾ, 15 ਬੱਚਿਆਂ ਦੇ ਵਿੱਚ ਬੈਠਾ, ਤੁਹਾਡਾ ਪੁੱਤਰ ਆਪਣਾ ਵੀ ਹੈ। ਉਹ ਵੇਦ ਪਾਠ ਪੜ੍ਹ ਰਹੇ ਆ, ਜਾਂ ਜਪਜੀ ਸਾਹਿਬ ਦਾ ਪਾਠ ਕਰ ਰਹੇ ਇੱਕ ਆਵਾਜ਼ ਨਾਲ, ਜਾਂ ਚੌਪਈ ਸਾਹਿਬ ਦਾ ਪਾਠ ਕਰ ਰਹੇ ਇੱਕ ਆਵਾਜ਼ ਨਾਲ, ਤੇ ਤੁਸੀਂ ਇੱਥੇ ਬੈਠੇ ਜੇ, ਤੁਹਾਡੇ ਲਾਗੇ ਹੋਰ ਵੀ ਕੋਈ ਖੜਾ ਹੈ, ਤੁਸੀਂ ਆਪਣੇ ਪੁੱਤਰ ਦੀ ਆਵਾਜ਼ ਪਛਾਣ ਲਓਗੇ? ਉਹਨਾਂ ਚੋਂ ਪਛਾਣ ਲਓਗੇ ਆਹ ਮੇਰੇ ਪੁੱਤਰ ਦੀ ਆਵਾਜ਼ ਹੈ। ਤੇ ਜੇ ਦੂਸਰਾ ਪਾਸ ਮੇ ਖੜਾ ਉਹ ਪੁੱਛੇ 10 ਤੇਰੇ ਪੁੱਤਰ ਦੀ ਕਿਹੜੀ ਆਵਾਜ਼ ਆ, ਤੇ ਉਹਨੂੰ ਕੀ ਦੱਸੋਗੇ? ਉਹਨੂੰ ਦੱਸ ਸਕਦੇ ਜੇ? ਉਹਨੂੰ ਤੁਸੀਂ ਆਪਣੇ ਪੁੱਤਰ ਦੀ ਆਵਾਜ਼ ਪਛਾਣ ਸਕਦੇ ਜੇ, ਤੇ ਕਿਸੇ ਨੂੰ ਦੱਸ ਨਹੀਂ ਸਕਦੇ ਵੀ ਆਹ ਮੇਰੇ ਪੁੱਤਰ ਦੀ ਆਵਾਜ਼ ਆ। ਇਸੇ ਵਾਸਤੇ ਕਿਹਾ ਹੈ ਕਹਿ ਤੇ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੋਂ ਕਿਆ ਕਹੀ, ਉਹ ਸੁਣ ਵੀ ਰਿਹਾ ਹੈ। ਇਹ ਭਾਨ ਅਭਾਨ ਦੋਨੋਂ ਹੋ ਗਿਆ ਕਿ ਨਹੀਂ? ਉਹ ਆਪਣੇ ਪੁੱਤਰ ਦੀ ਆਵਾਜ਼ ਪਛਾਣ ਰਿਹਾ ਹੈ, ਪਰ ਉਹਨੂੰ ਕੋਈ ਦੂਸਰਾ ਪੁੱਛੇ ਤੇਰੇ ਪੁੱਤਰ ਦੀ ਆਵਾਜ਼ ਇਹਨਾਂ 'ਚ ਕਿਹੜੀ ਹੈ ਤਾਂ ਕੀ ਕਹੇਗਾ? ਉਹ ਨਹੀਂ ਦੱਸ ਸਕਦਾ। ਤੇ ਫਿਰ ਕੀ ਹੋ ਗਿਆ? ਭਾਨ ਵੀ ਹੋ ਰਿਹਾ ਹੈ, ਪੁੱਤਰ ਦੀ ਆਵਾਜ਼ ਸੁਣ ਵੀ ਰਿਹਾ, ਉਹ ਦੂਸਰੇ ਨੂੰ ਬਤਾ ਵੀ ਨਹੀਂ ਸਕਦਾ, ਤਾਂ ਕੀ ਹੋ ਗਿਆ? ਅਭਾਨ ਵੀ ਹੋ ਗਿਆ। ਇਸ ਵਾਸਤੇ ਕਹਿਣਾ ਜੇ ਗੂੰਗੇ ਨੂੰ ਮਠਿਆਈ ਖਵਾ ਦੋ ਤੇ ਉਹ ਪੁੱਛੋ ਤੇ ਉਹ ਕੀ ਕਹੂਗਾ? ਇਹੀ ਹਾਲ ਆ ਆਤਮਾ ਦਾ, ਜਿਹਨੇ ਆਪਣੇ ਆਪ ਨੂੰ ਜਾਣਿਆ ਉਹੀ ਦੱਸ ਸਕਦਾ, ਦੂਸਰਾ ਨਹੀਂ। ਭਾਨੇ ਆਪੀ ਅਭਾਨਮ ਭਾਨਸਿਆ ਪ੍ਰਤੀਬੱਧੇ ਯੁਕਤੇ। ਦੇਖੋ ਆਪ ਇਹਦੇ ਵਿੱਚ ਹੁਣ ਕੀ ਦੱਸਣਗੇ? ਇਹਦੇ ਵਿੱਚ ਇਹ ਦੱਸਣਗੇ ਉਹ ਜਿਹੜਾ ਤੁਹਾਡਾ ਬੇਟਾ ਬੈਠਾ ਹੈ 10 ਬੱਚਿਆਂ ਦੇ ਵਿੱਚ, 20 ਬੱਚਿਆਂ ਦੇ ਵਿੱਚ ਉਹ ਪਾਠ ਕਰ ਰਿਹਾ ਹੈ, ਤੁਹਾਨੂੰ ਉਹਦੀ ਆਵਾਜ਼ ਸੁਣ ਰਹੀ ਹੈ, ਤੁਸੀਂ ਅਲੱਗ ਕਰਕੇ ਨਹੀਂ ਦੱਸ ਸਕਦੇ। ਉਹ ਅਲੱਗ ਕਰਕੇ ਕਿਉਂ ਨਹੀਂ ਦੱਸ ਸਕਦੇ? ਇਹ ਕੁੰਡੀ ਦੱਸਣਗੇ, ਇਹੀ ਹਾਲ। ਫਿਰ ਉਹ ਕਿਉਂ ਦੱਸ ਰਹੇ? ਇਹ ਹਾਲ ਇੱਧਰ ਹੈ, ਇੱਧਰ ਕਿਹੜੇ ਬਾਕੀ ਬੱਚੇ ਬੈਠੇ ਆ? 5 ਇੰਦਰੀਆਂ, 5 ਕਰਮ ਇੰਦਰੀਆਂ, 5 ਪ੍ਰਾਣ ਹੈ, 4 ਅੰਤਾਕਰਨ ਹੈ, ਇੰਨਿਆਂ ਦੇ ਵਿੱਚ ਬੈਠਾ ਉਹ ਇਕੱਲਾ
ਇਕੱਲਾ ਆਤਮਾ ਬੈਠੀ।
ਉਹਨੂੰ ਕਿੱਦਾਂ ਦੱਸੋਗੇ ਵੀ ਆਹ ਹੈ ਬਈ?
ਆਪ ਜਾਣ ਸਕਦੇ ਆ,
ਹਾਂ ਦੱਸ ਨਹੀਂ ਸਕਦੇ
ਵੀ ਏਦਾਂ ਦੀ ਆਹ ਹੈ ਆਤਮਾ, ਫਿਰ ਅਭਾਨ ਹੈ ਉਹ।
ਹਾਂ, ਇਸ ਲਈ ਅਭਾਨ ਵੀ ਆਪਣਾ ਬੱਚੇ ਦੀ ਆਵਾਜ਼ ਤਾਂ ਆਪਾਂ ਪਛਾਣ ਲਈ ਵੀ ਆਹ ਮੇਰੇ ਬੱਚੇ ਦੀ ਆਵਾਜ਼ ਹੀ, ਔਰ ਦੂਸਰੇ ਨੂੰ ਆਪਾਂ ਦੱਸ ਨਹੀਂ ਸਕਦੇ। ਇਹੀ ਹਾਲ ਆਪਾਂ ਇਹ ਜਿਹੜਾ ਪ੍ਰਸੰਗ ਇਹਨੇ ਛੇੜਿਆ ਹੈ, ਇਹ ਪ੍ਰਸੰਗ ਇੱਥੇ ਲਿਆਏਗਾ ਉਹ ਤੁਹਾਨੂੰ ਪਤਾ ਕਿਉਂ ਨਹੀਂ ਲੱਗ ਰਿਹਾ ਉਹਦੇ 'ਚ ਕਿਹੜਾ ਪ੍ਰਤੀਬੰਧ ਆ ਰਿਹਾ ਹੈ? ਤੁਸੀਂ ਤਾਂ ਆਪਣੇ ਪੁੱਤਰ ਨੂੰ ਜਾਣਦੇ ਜੇ, ਉਹਦੀ ਆਵਾਜ਼ ਵੀ ਜਾਣਦੇ ਜੇ, ਸੁਣ ਵੀ ਰਹੇ ਜੇ, ਪਰ ਅਲੱਗ ਕਰਕੇ ਕਿਉਂ ਨਹੀਂ ਪਛਾਣ ਰਹੇ?
ਉਹ ਕੁੰਡੀ
ਦੱਸਣਗੇ, ਉਹ ਕਹਿ ਰਹੇ, ਉਹ ਦੱਸਣਗੇ ਵੀ ਉਹ ਜਿਹੜਾ ਉਹਦੇ ਵਿੱਚ ਪ੍ਰਤੀਬੰਧ ਹੈ ਨਾ, ਸਮੂਹ ਦਾ ਪ੍ਰਤੀਬੰਧ ਹੈ, ਉਹ ਸਾਰਿਆਂ ਦੇ ਵਿੱਚ ਇਕੱਠੀ ਆਵਾਜ਼ ਆ ਰਹੀ ਹੈ ਤਾਂ ਨਹੀਂ ਸੁਣ ਰਿਹਾ, ਅਤੇ ਉਹਨੂੰ ਅਲੱਗ ਕਿੱਦਾਂ ਕਰਨਾ ਹੈ ਇਹ ਦੱਸੇਗਾ। ਠੀਕ ਹੈ ਨਾ? ਅਧੇ ਤ੍ਰੀ ਵਰਗ ਮਧਸਥ ਪੁੱਤਰ ਅਧਿਆਨਾਤ ਸ਼ਬਦ ਵਤ ਵੇਦ ਪਾਠਕੋਂ ਕੇ ਸਮੂਹ ਮੇ, ਸਮੂਹ ਕੇ ਦੇਖ ਲਓ, ਵੇਦ ਪਾਠਕ ਮੈਨੇ ਵੇਦ ਜਿਹੜੇ ਪੜ੍ਹ ਰਹੇ ਆ, ਵੇਦ ਕਹਿ ਲਓ ਇਹਨਾਂ, ਉਹ ਵੇਦ ਪਾਠੀ ਕਹਿ ਲਓ, ਜਪਜੀ ਸਾਹਿਬ ਕਹਿ ਲਓ, ਚਾਹੇ ਕੋਈ ਵੀ ਇਕੱਠੇ ਪਾਠ ਕਰੇ, ਇੱਕ ਸੁਰ ਦੇ ਵਿੱਚ ਬੋਲ ਰਹੇ ਆ। ਠੀਕ ਹੈ? ਵੇਦ ਪਾਠਕੋਂ ਕੇ ਸਮੂਹ ਕੇ ਮੱਧਮੇ, ਮੱਧਮੇ ਨੇ ਬੀਚ ਮੇ, ਸਿੱਧ ਪੁੱਤਰ ਕੇ ਵੇਦ ਪਾਠ ਕੀ ਧਵਨੀ ਕੀ ਨਹੀਂ ਆਈ, ਪੁੱਤਰ ਕੀ ਧਵਨੀ ਜੈਸੇ ਬਾਹਰ ਸਥਿਤ ਪਿਤਾ ਕੇ ਲੀਏ ਸਮਾਨੇ ਰੂਪ ਪ੍ਰਤੀਤ ਹੈ, ਸਮਾਨੇ ਰੂਪ ਸੇ ਪ੍ਰਤੀਤ ਹੈ, ਪਰੰਤੂ ਵਹ ਮੇਰੇ ਪੁੱਤਰ ਕੀ ਧਵਨੀ ਹੈ, ਇਸ ਪ੍ਰਕਾਰ ਵਿਸ਼ੇਸ਼ ਰੂਪ ਸੇ ਪ੍ਰਤੀਤ ਨਹੀਂ ਹੋਤੀ। ਸਮਾਨੇ ਰੂਪ ਸੇ ਤਾਂ ਜਾਣਦਾ ਉਹ, ਇਹ ਜਿਹੜੇ ਆਵਾਜ਼ ਆ ਰਹੀ ਹੈ ਵਿੱਚ, ਆਹ ਜਿਹੜੀ ਪਤਲੀ ਚੀਜ਼ਾਂ ਬਰੀਕ ਚੀਜ਼ਾਂ, ਇਹ ਆਵਾਜ਼ ਮੇਰੇ ਪੁੱਤਰ ਦੀ ਹੈ, ਇਹ ਤਾਂ ਹੋ ਗਿਆ ਸਮਾਨੇ ਰੂਪ। ਅਤੇ ਜਦੋਂ ਉਹਨਾਂ 'ਚੋਂ ਅਲੱਗ ਹੋਏਗਾ ਉਹ ਪੁੱਤਰ, ਫਿਰ ਉਹਦੀ ਜਿਹੜੀ ਆਵਾਜ਼ ਉਹ ਹੋਏਗੀ ਵਿਸ਼ੇਸ਼ ਰੂਪ। ਇਹੀ ਹਾਲ ਹੈ, ਜਿੰਨਾ ਚਿਰ ਸਾਡਾ ਆਤਮਾ ਪੰਜ ਪ੍ਰਾਣ, ਪੰਜ ਕਰਮ ਇੰਦਰੀਆਂ, ਪੰਜ ਗਿਆਨ ਇੰਦਰੀਆਂ ਔਰ ਪੰਜ ਚਾਰ ਅੰਤਾਕਰਨ, ਇਹੀ ਤਾਂ ਲਿੰਗ ਸਰੀਰ ਹੈ, ਇਹ 17 ਤੱਤਾਂ ਦੇ ਵਿੱਚ ਬੈਠਾ ਹੈ। 17 ਤਾਂ ਇਹ ਹੋ ਗਏ, ਇੱਕ ਹੋ ਗਿਆ ਆਤਮਾ, ਉਹਦੇ ਵਿੱਚ ਬੈਠਾ ਹੈ ਸਮੂਹ ਦੇ ਵਿੱਚ, ਇਸ ਵਾਸਤੇ ਸਾਨੂੰ ਪਤਾ ਨਹੀਂ ਲੱਗ ਰਿਹਾ। ਬਾਕੀ ਆਪਾਂ 17 ਦੀਆਂ ਗੱਲਾਂ ਸੁਣੀ ਜਾਂਦੇ ਹਾਂ, ਉਹਨੂੰ ਉਹਦੇ ਵੱਲ ਦੇਖਦੇ ਨਹੀਂ, 17 ਵੱਲ ਤਾਂ ਪੂਰਾ ਧਿਆਨ ਸਾਡਾ,
17 ਦਾ ਰੌਲਾ ਫਿਰ ਖਿੱਚ ਕੇ ਲੈ ਜਾ ਇਕੱਲੇ ਦੀ ਆਵਾਜ਼ ਨਹੀਂ ਸੁਣ। ਠੀਕ ਹੈ ਜੀ, ਗੱਲ ਅਰੇ ਵੀ ਹਣ ਵੀ ਬਲੀ ਇਹ,
ਹਾਂਜੀ
17 ਹੀ ਬਲੀ ਨੇ,
ਪਰ ਇਹ ਨੀ ਨਾ ਜਿਹਦੀ ਸ਼ਕਤੀ ਨਾਲ ਚੱਲ ਰਿਹਾ ਉਹਨੂੰ ਤਾਂ ਆਪਾਂ ਜਾਣਦੇ ਹਾਂ। ਹੁਣ ਇੱਥੇ ਪੱਖਾ ਚੱਲ ਰਿਹਾ, ਲਾਈਟ ਚੱਲ ਰਹੀ ਹੈ, ਟੀਵੀ ਚੱਲ ਰਿਹਾ, ਫਰਿੱਜ ਚੱਲ ਰਹੀ ਹੈ, ਤੇ ਚੱਲ ਕਰ ਦਿੰਦਾ ਰਿਹਾ ਬਿਜਲੀ ਨਾਲ, ਉਹ ਕਹੇ ਜੇ ਪੱਖਾ ਮੈਂ ਦੇਖਿਆ ਮੇਰੇ 'ਚ ਕਿੰਨੀ ਹਵਾ, ਇਹਨੂੰ ਕਹਿੰਦੇ ਘਮੰਡ, ਕਿਉਂ ਉਹ ਤਾਂ ਸ਼ਕਤੀ ਤਾਂ ਕਿਸੇ ਦੀ ਆ, ਤੇਰੇ 'ਚ ਕੀ ਹੁਣ ਕਿਉਂ ਨਹੀਂ ਚੱਲਦਾ, ਹੁਣ ਵੀ ਤਾਂ ਖੜਾ ਹੀ ਆ, ਹੁਣ ਕਿਉਂ ਨਹੀਂ ਚੱਲਦਾ, ਫਰਿੱਜ ਦੀ ਲਾਈਟ ਬੰਦ ਕਰੋ ਕਿਉਂ ਨਹੀਂ ਚੱਲ ਰਹੀ ਉਹ, ਜਿਹੜੀ ਸ਼ਕਤੀ ਨਾਲ ਚੱਲਦੇ ਆ ਨਾ, ਜਦੋਂ ਉਹ ਸ਼ਕਤੀ ਦੇ ਵਿੱਚ ਜਾਵਾਂਗੇ ਨਾ ਤਾਂ ਘਮੰਡ ਨਿਵਰਤ ਹੋਏਗਾ। ਜਿੰਨਾ ਮਰਜ਼ੀ ਕਹਿੰਦੇ ਰਹੋ ਦਾਸ ਹੈ ਦਾਸ ਹੈ ਦਾਸ ਦੀ, ਉਹ ਨਹੀਂ ਗੱਲਾਂ ਬਣਦੀਆਂ,
ਤਾਂ ਹੀ ਕਹਿੰਦੇ ਅਕਰਤਾ,
ਹਾਂ ਕਰਤਾ ਤਾਂ ਹੀ ਬਣਿਆ ਜਾਊਗਾ, ਜੇ ਕਹਾਂਗੇ ਆਪਾਂ ਕੀ ਕਰ ਰਹੇ ਹਾਂ, ਇਹ ਤਾਂ ਲਾਈਟ ਹੈ ਸਾਡਾ ਕੀ, ਇੱਥੇ
ਜੋ ਕਰ ਰਹੇ ਭਗਵਾਨ ਕਰ ਰਹੇ,
ਜੋ ਕਰ ਰਹੇ ਬਿਜਲੀ ਕਰ ਰਹੀ ਹੈ, ਸਾਡਾ ਕੁਛ ਨਹੀਂ ਹੈ, ਇਹ ਕਹਿਣ ਦੀ ਗੱਲ ਨਹੀਂ ਸਮਝਣ ਦੀ ਗੱਲ ਹੈ, ਜਦੋਂ ਇਹ ਗੱਲ ਸਾਡੀ ਸਮਝ ਆ ਗਈ
ਤਾਂ ਹੰਕਾਰ ਖਤਮ ਹੋਊਗਾ,
ਨਹੀਂ ਤਾਂ ਨਹੀਂ ਹੋ ਸਕਦਾ। ਜਦੋਂ ਠੀਕ ਸੇ ਪਤਾ ਚੱਲ ਗਿਆ ਇਹ ਸ਼ਕਤੀ ਜਿਹੜੀ ਮੈਂ ਘੁੱਟ ਕੇ ਇੱਦਾਂ ਫੜ ਲਈ ਚੀਜ਼, ਇਹ ਸ਼ਕਤੀ ਕਿਹਦੀ ਆ, ਜਦੋਂ ਇਹ 'ਚੋਂ ਪ੍ਰਾਣ ਨਿਕਲ ਜਾਂਦਾ ਤਾਂ ਕਿਉਂ ਨਹੀਂ ਫੜ ਲੈਂਦਾ ਇਹ, ਜੇ ਇਹੀ ਆ ਹੋਵੇ ਤੇ ਜਦੋਂ ਪ੍ਰਾਣ ਨਿਕਲ ਗਏ ਉਦੋਂ ਕਿਉਂ ਨਹੀਂ ਫੜ ਲੈਂਦਾ ਇਹ, ਜਿਹਦੀ ਆਪਣੀ ਸ਼ਕਤੀ ਤਾਂ ਉਦੋਂ ਵੀ ਹੋਣੀ ਚਾਹੀਦੀ ਆ, ਤੇ ਫਿਰ ਸ਼ਕਤੀ ਕਿਹੜੀ ਆ, ਜਿਹਦੀ ਸ਼ਕਤੀ ਹੈ ਨਾ। ਹੁਣ ਦੂਜੇ ਦੀ ਜ਼ਮੀਨ ਤਾਂ ਕਹੀ ਆ ਮੇਰੀ ਆ, ਤੇ ਮਾਰ ਹੀ ਖਾਣੀ ਹੋਰ ਕੀ ਹੋਊ ਫਿਰ,
ਬਿਲਕੁਲ ਜੀ,
ਦੂਸਰੇ ਦਾ ਮੋਟਰਸਾਈਕਲ ਖੜਾ ਬਾਹਰ ਕਹੀ ਜੇ ਮੇਰਾ ਹੀ ਆਏ ਤੇ ਫਿਰ ਕੀ ਹੋਊ, ਝਗੜਾ ਹੀ ਹੋਊਗਾ, ਇਸੇ ਝਗੜਿਆਂ ਸਾਰਾ ਸੰਸਾਰ ਪਿਆ ਕਰਨ ਡਿਆ। ਇਸ ਵਾਸਤੇ ਜਿਹੜੀ ਚੀਜ਼ ਆਪਣੀ ਹੈ ਉਹਨੂੰ ਜਦੋਂ ਆਪਣੀ ਸਮਝ ਲਵਾਂਗੇ ਤਾਂ ਫਿਰ ਘਮੰਡ ਨਹੀਂ ਹੁੰਦਾ। ਹੁਣ ਜਿਹੜੀ ਚੀਜ਼ ਆਪਣੀ ਆ ਆਤਮਾ, ਮੈਂ ਆਤਮਾ ਹੁਣ ਮੈਂ ਬ੍ਰਹਮ ਹੁਣ, ਤੇ ਕਿਹਾ ਘਮੰਡ ਹੈ, ਇਹ ਕਹਿੰਦਾ ਘਮੰਡ, ਇਹ ਤਾਂ ਘਮੰਡ ਸਗੋਂ ਨਿਵਿਰਤ ਹੋ ਗਏ ਤਾਂ ਉੱਥੇ ਜਾਊਗਾ, ਜਦੋਂ ਸਾਰੇ ਘਮੰਡ ਨਿਵਿਰਤ ਹੋ ਗਏ ਤਾਂ ਇਹ ਸਥਿਤੀ 'ਚ ਜਾਊਗਾ, ਫਿਰ ਘਮੰਡ ਸੇ ਰਹਿਤ ਹੋਊਗਾ, ਹੰਕਾਰ ਸੇ ਰਹਿਤ। ਅਤੇ ਜੋ ਦੂਸਰੇ ਦੀ ਬਸਤੀ ਨੂੰ ਲੈ ਕੇ ਜਾਂਦੇ ਮੈਂ ਤਾਂ ਉਹ ਘਮੰਡ ਹੈ, ਕਰਤੇ ਰਹੀ ਆਤਮਾ ਕਹਿ ਰਹਿਣਾ ਮੈਂ ਕਰ ਰਿਹਾ। ਹੁਣ ਤੁਸੀਂ ਦੇਖਿਆ ਹੋਊਗਾ ਪੁਲ ਬਣਿਆ ਹੈ, ਰੇਲ ਪੱਟੜੀ ਵਿਛੀ ਹੈ, ਕਿੰਨੇ ਵਿਛਾਈ ਆ, ਕਿਸੇ ਕਾਰੀਗਰ ਦਾ, ਕਿਸੇ ਇੰਜੀਨੀਅਰ ਦਾ, ਕਿਸੇ ਮਿਸਤਰੀ ਦਾ ਨਾਂ ਨਹੀਂ ਆਊਗਾ, ਸਰਕਾਰ ਨੇ ਵਿਛਾਈ। ਕਿੰਨੀਆਂ ਲੇਬਰਾਂ ਕਿੰਨੇ ਮਜ਼ਦੂਰ ਲੱਗੇ ਰਹੇ ਕਿੰਨੀਆਂ ਮਸ਼ੀਨਾਂ ਕਿਸੇ ਦਾ ਨਾਂ ਨਹੀਂ ਆਊਗਾ ਸਰਕਾਰ ਨੇ ਉਹ ਤੇ ਗੱਲ ਠੀਕ ਹੋਈ ਤੇ ਜੇ ਕੋਈ ਇੰਜੀਨੀਅਰ ਜਾ ਕੇ ਗਿਆ ਮੈਂ ਬਣਾਇਆ ਤੇ ਫਿਰ ਇਹੀ ਹਾਲ ਆਪਣੇ ਦੇ ਆ ਉੱਥੇ ਕਿੰਨੇ ਬੰਦੇ ਕੰਮ ਕਰ ਰਹੇ ਆ ਤੇ ਆਪਾਂ ਸਾਰਿਆਂ ਨੂੰ ਛੱਡ ਦਿੰਦੇ ਹਾਂ ਤੇ ਸਰਕਾਰ ਨੇ ਬਣਾਇਆ ਇੱਥੇ 17 ਬੰਦਿਆਂ ਨੂੰ ਜਿਹੜੇ ਉਹੀ ਸਾਡੇ ਵੱਸ ਨਹੀਂ ਆਉਣ ਦੇ
ਉਹ ਤਾਂ ਸਾਰੇ ਸਾਧਨ ਨੇ
ਉਹ ਗੱਲ ਤੇ
ਨਿਮਿੱਤ ਨੇ
ਉਹ ਤਾਂ ਨਿਮਿੱਤ ਹੈ ਨਾ ਉਹ ਤਾਂ ਇਹੀ ਹਿਸਾਬ ਆ ਇਹ ਜਿਹੜੇ ਅੱਖਾਂ ਹੈ ਕੰਨ ਹੈ ਇਹ ਗਿਆਨ ਇੰਦਰੀਆਂ ਹੈ ਕਰਮ ਇੰਦਰੀਆਂ ਹੈ ਪ੍ਰਾਣ ਇਹ ਸਾਰੇ ਨਿਮਿੱਤ ਹੈ ਸਾਧਨ ਹੈ ਕਰਨ ਇਸ ਵਾਸਤੇ ਇਹਨਾਂ ਨੂੰ ਕਰਨ ਕਿਹਾ ਸਾਧਨ ਹੈ ਤੇ ਜੈਸੇ ਉਹ ਮਿਸਤਰੀ ਸਾਧਨ ਸੀ ਇੰਜੀਨੀਅਰ ਸਾਧਨ ਸੀ ਮਸ਼ੀਨਾਂ ਸਾਧਨ ਸੀ ਲੇਬਰ ਕਿਤਨੀ ਲੱਗੀ ਸੀ ਉਹ ਸਾਰੇ ਸਾਧਨ ਸੀ ਤੇ ਸ਼ਕਤੀ ਕਿਹੜੀ ਸੀ ਸਰਕਾਰ ਦੀ ਇਹੀ ਹਾਲ ਹੈ ਸਰੀਰ ਚੱਲ ਰਿਹਾ ਹੈ ਕਿਹੜੀ ਸ਼ਕਤੀ ਨਾਲ ਚੱਲ ਰਿਹਾ ਹੈ ਆਤਮ ਸ਼ਕਤੀ ਨਾਲ ਤੇ ਜਦੋਂ ਆਪਾਂ ਉਹ ਆਤਮ ਸ਼ਕਤੀ ਤੇ ਪਹੁੰਚਾਵਾਂਗੇ ਨਾ ਫਿਰ ਜਨਮ ਮਰਨ ਨਹੀਂ ਹੋਏਗਾ ਇਹ ਸੋਚ ਲਓ ਜਨਮ ਮਰਨ ਤਾਂ ਹੀ ਸਮਾਪਤ ਹੋ ਸਕਦੇ ਆ ਜਿਹੜੀ ਚੀਜ਼ ਆਪਣੀ ਜਿੱਥੋਂ ਤੱਕ ਜਾਣੇ ਆ ਉੱਥੋਂ ਤੱਕ ਸੱਤ ਤੱਕ ਇਹੀ ਤੇ ਸੱਤ ਹੈ ਜੇ ਹੁਣ ਲੇਬਰ ਬਣਾ ਕਿਹਨੇ ਬਣਾਇਆ ਲੇਬਰ ਨੇ ਬਣਾਇਆ ਵੀ ਉਹ ਸੱਤ ਥੋੜੀ ਆ ਇਹ ਇੰਜੀਨੀਅਰ ਨੇ ਬਣਾਇਆ ਉਹ ਸੱਤ ਥੋੜੀ ਆ ਸੱਤ ਤੇ ਕੀ ਹੈ ਸਰਕਾਰ ਨੇ ਬਣਾਇਆ ਇਹ ਸਰੀਰ ਕੈਸੇ ਚੱਲ ਰਿਹਾ ਪੁਰਾਣਾ ਦੇ ਆਧਾਰ ਤੇ ਚੱਲ ਰਿਹਾ ਨਹੀਂ ਬਈ ਗਲਤ ਹੈ ਪੁਰਾਣੇ ਤੇ ਜੜੀ ਆ ਉਹ ਕਿਹਦੇ ਆਧਾਰ ਤੇ ਚੱਲ ਰਹੇ ਆ ਉਹਨਾਂ ਨੂੰ ਵੀ ਸ਼ਕਤੀ ਦੇ ਰਿਹਾ ਉਹ ਕਿਹਦੇ ਆਧਾਰ ਤੇ ਚੱਲ ਰਹੇ ਆ ਤੇ ਜਦੋਂ ਪਰਲੇ ਨਹੀਂ ਪਰਲੇ ਹੋ ਗਈ ਸੀ ਉਦੋਂ ਪ੍ਰਾਣ ਕਿੱਥੇ ਸੀ ਉਦੋਂ ਵੀ ਕੁਝ ਸ਼ਕਤੀ ਸੀ ਜਿਹਨਾਂ ਸਾਰਿਆਂ ਨੂੰ ਸਮੇਟ ਕੇ ਬੈਠੀ ਸੀ ਇਸ ਵਾਸਤੇ ਜਦੋਂ ਆਪਾਂ ਉਹ ਤੱਤ ਤੇ ਜਾਵਾਂਗੇ ਤਾਂ ਹੰਕਾਰ ਦੀ ਨਿਵਿਰਤੀ ਹੋਏਗੀ ਤੇ ਹੰਕਾਰ ਦੀ ਨਿਵਿਰਤੀ ਹੋਈ ਤੇ ਜਨਮ ਮਰਨ ਦੀ ਨਿਵਿਰਤੀ ਆਪਣੇ ਆਪ ਹੀ ਹੋ ਜਾਏਗੀ ਉਹਨੂੰ ਫਿਰ ਨਿਵਿਰਤ ਕਰਨ ਦੀ ਕੀ ਜ਼ਰੂਰਤ ਨਹੀਂ ਪੈਣੀ ਸਾਨੂੰ ਵੀ ਸਾਡੇ ਜਨਮ ਮਰਨ ਕੱਟੇ ਜਾਣ ਹਾਏ ਆਪਾਂ ਇਉਂ ਕਰ ਲਈ ਕਰਨ ਦੀ ਜ਼ਰੂਰਤ ਨਹੀਂ ਫਿਰ ਪਏਗੀ ਆਪਣੇ ਆਪ ਫਿਰ ਹੋਏਗਾ ਇਹ ਸਮਝ ਲਓ
ਠੀਕ ਹੈ
ਠੀਕ ਹੈ ਜੀ
ਠੀਕ ਹੈ
ਕਿੱਥੇ ਚਲ ਗਿਆ
ਪਰੰਤੂ ਜਿਹੜੇ ਮੇਰੇ ਪੁੱਤਰ ਕੀ ਧੁਨੀ ਹੈ ਇਸ
ਪਰੰਤੂ ਜਿਹੜੇ ਮੇਰੇ ਪੁੱਤਰ ਕੀ ਧੁਨੀ ਹੈ ਇਸ ਪ੍ਰਕਾਰ ਵਿਸ਼ੇਸ਼ ਰੂਪ ਸੇ ਪ੍ਰਤੀਤ ਨਹੀਂ ਹੋਤੀ ਠੀਕ ਹੈ ਨਾ ਉਸੀ ਪ੍ਰਕਾਰ ਭਾਨੇ ਅਪੀ ਆਨੰਦ ਰੂਪਤਾ ਕੀ ਸਮਾਨੇ ਰੂਪ ਸੇ ਪ੍ਰਤੀਤੀ ਹੋਣੇ ਪਰ ਵੀ ਦੇਖੋ ਜਿਹੜਾ ਆਨੰਦ ਰੂਪ ਹੈ ਆਤਮਾ ਸਦਾ ਆਨੰਦ ਰੂਪ ਹੈ ਉਹਦੀ ਸਮਾਨੇ ਰੂਪ ਸੇ ਪ੍ਰਤੀਤੀ ਹੋ ਰਹੀ ਹੈ ਇਸ ਲਈ ਉਹ ਆਪਾਂ ਨੂੰ ਅਲੱਗ ਨਹੀਂ ਕਹਿ ਸਕਦੇ ਅਭਾਨਮ ਵਿਸ਼ੇਸ਼ ਸੇ ਪ੍ਰਤੀਤੀ ਕਾ ਅਭਾਵ ਅਭਾਨਸਿਆ ਪ੍ਰਤੀਬੰਧੇ ਵਿਸ਼ੇਸ਼ ਰੂਪ ਸੇ ਪ੍ਰਤੀਤੀ ਕਾ ਪ੍ਰਤੀਬੰਧ ਕੇ ਕਾਰਨ ਜੁਜਤੇ ਬਣ ਸਕਦਾ ਹੈ ਆਂਦਾ ਇਹੀ ਹੈ ਇਹਦੇ ਵਿੱਚ ਕਿਹੜਾ ਹੋ ਗਿਆ ਫਿਰ ਰੁਕਾਵਟ ਕਿਹੜੀ ਆ ਗਈ ਵੀ ਜਿਹੜੇ ਸਾਨੂੰ ਆਪਣੇ ਬੇਟੇ ਦੇਖੋ ਕਿਤਨਾ ਸੁੰਦਰ ਦ੍ਰਿਸ਼ਟਾਂਤ ਦਿੱਤਾ ਕਿ ਤੁਹਾਡੇ ਬੱਚੇ ਬੈਠੇ ਆ 10 ਸਕੂਲ 'ਚ ਜਾਂ ਘਰ 'ਚ ਹੋਰ ਵੀ ਗੁਆਂਢੀਆਂ ਦੇ ਬੈਠੇ ਆ 8-10 ਬੱਚੇ ਬੈਠੇ ਆ ਇੱਕੋ ਹੀ ਪਾਠ ਕਰਨ ਦੇ ਆ ਉਹ 'ਚ ਤੁਹਾਡਾ ਬੱਚਾ ਵੀ ਬੈਠਾ ਵਿੱਚ ਤੁਸੀਂ ਉਹ ਆਪਣੇ ਬੱਚੇ ਦੀ ਆਵਾਜ਼ ਵੀ ਸੁਣ ਰਹੇ ਜੇ ਪਰ ਕੋਈ ਪੁੱਛੇ ਵੀ ਤੇਰੇ ਪੁੱਤਰ ਦੀ ਕਿਹੜੀ ਆਵਾਜ਼ ਆ ਨਹੀਂ ਦੱਸ ਸਕਦੇ ਜਾਂ ਉਹਨੂੰ ਇਕੱਲੇ ਨੂੰ ਸੁਣਨਾ ਚਾਹੋ ਤੇ ਨਹੀਂ ਸੁਣ ਸਕਦੇ ਕਿਉਂਕਿ ਦੂਸਰੇ ਬੱਚੇ ਵੀ ਵਿੱਚ ਬੋਲ ਰਹੇ ਆ ਉਹਨਾਂ ਦੀ ਆਵਾਜ਼ ਆ ਰਹੀ ਆ ਇਹੀ ਹਾਲ ਆਤਮਾ ਦਾ ਇਹ 17 ਤੱਤ ਇਕੱਠੇ ਬੈਠੇ ਆ ਬਈ ਸੂਕਸ਼ਮ ਸ਼੍ਰੀ ਕਿਤਨੇ ਤੱਤ ਦਾ ਹੈ ਚਲੋ ਸਤੂਲ ਨੂੰ ਛੱਡ ਦੋ 25 ਤੱਤ ਵਾਲੇ ਨੂੰ ਸੂਕਸ਼ਮ ਨੂੰ ਤਾਂ ਲੈਣਾ ਹੀ ਪਊਗਾ ਉਹ 17 ਤੱਤ ਹੈ 17 ਤੱਤਾਂ ਦੇ ਵਿੱਚ ਬੈਠਾ ਹੈ ਆਤਮਾ ਉਹਦਾ ਸਾਨੂੰ ਪਤਾ ਨਹੀਂ ਲੱਗ ਰਿਹਾ ਆਪਾਂ 17 ਚ ਉਲਝੀ ਫਿਰਨ ਲੈ 18 ਤੱਕ ਜਾਂਦੇ ਹੀ ਨਹੀਂ ਚਲੋ ਮੈਂ ਪ੍ਰਤੀਬੰਧ ਕਿਆ ਹੈ ਦੇਖੋ ਕਹਿੰਦਾ ਅੱਜ ਤੁਹਾਨੂੰ ਤੁਹਾਡੇ ਪੁੱਤਰ ਦੀ ਆਵਾਜ਼ ਤੁਸੀਂ ਅਲੱਗ ਕਰਕੇ ਨਹੀਂ ਦੱਸ ਸਕਦੇ ਉਹ ਕਿਹੜਾ ਪ੍ਰਤੀਬੰਧ ਕਿਹੜੀ ਰੁਕਾਵਟ ਹੈ ਪ੍ਰਤੀਬੰਧ ਮੈਂ ਰੁਕਾਵਟ ਉਹ ਕਿਹੜੀ ਰੁਕਾਵਟ ਪੈ ਰਹੀ ਹੈ ਤੁਸੀਂ ਨਹੀਂ ਦੱਸ ਸਕਦੇ ਕਿਉਂ ਨਹੀਂ ਦੱਸ ਸਕਦੇ ਮੈਂ ਪ੍ਰਤੀਬੰਧ ਕਿਆ ਹੈ ਐਸੀ ਸ਼ੰਕਾ ਹੋਣੇ ਪਰ ਪ੍ਰਤੀਬੰਧ ਕਾ ਸਰੂਪ ਅਗਲੇ ਸ਼ਲੋਕ ਸੇ ਕਹਤੇ ਹੈ ਕਹਿੰਦੇ ਉਹ ਜਿਹੜਾ ਪ੍ਰਤੀਬੰਧ ਹੈ ਉਹ ਤੁਹਾਨੂੰ ਹੁਣ ਦੋਨਾਂ ਤਿੰਨਾਂ ਸ਼ਲੋਕਾਂ ਦੇ ਵਿੱਚ ਦੱਸਦੇ ਹਾਂ ਪ੍ਰਤੀਬੱਧੋ ਅਸਤੀ ਭਾਤੀ ਤੀ ਵਿਵਹਾਰ ਹਾ ਵਸਤੂਨੀ ਤਮ ਤੱਤੇ ਦੇ ਉੱਤੇ ਬਿੰਦੀ ਹੈ
ਜੀ
ਠੀਕ ਤਮ ਨਿਰਸਿਆ ਵਿਰੁੱਧਸਿਆ ਤਯੋ ਉਤਪਾਦਨ ਮੁੱਚਤੇ ਅਸਤੀ ਭਾਤੀ ਇਤੀ ਵਿਦਿਆਮਾਨ ਹੈ ਔਰ ਵਾਸਤਾ ਵੀ ਹੈ ਪੁੱਤਰ ਤੁਹਾਡਾ ਉਹਦੇ ਵਿੱਚ ਹੈ विद्यमान भी है और तुसी देख भी रहे हो, दी आवाज भी सुन रहे जे, दो हो गए, केड़े हो गया, अस्ति और भाती। अस्ति मैंने है, भाती मैंने भान भी हो रहा है, ठीक है। अस्ति भाती थी विद्यमान है और भासता भी है, इस प्रकार व्यवहार हर वस्तु नहीं, व्यवहार योग वस्तु में विषय वस्तु के विषय में तम निरस्या विरुद्धस्य, उस व्यवहार का निराकरण करके विद्यमान नहीं है और ना भासता ही है, इस प्रकार तस्य उत्पादनम उल्ट व्यवहार की उत्पत्ति का हेतु प्रतिबंध उच्यते, प्रतिबंध कहा जाता है। लगी समझ कुछ?
ना,
थोड़ी सी भी नहीं लगी,
ना लगी।
देखो वो कह रहे हैं कि जदों तुसी अपने पुत्र नु आवाज सुन रहे जे ते तुसी अखा ना देख भी रहे जे, भाती अस्ति देख ही रहे है, साडा बेटा उस बैठा है, ठीक है, अस्ति हो गया और भान भी हो रहा है, मतलब ओदी आवाज सुन रहे जे, अस्ति भाती हो गया और ते फिर की हो गया उन्होंने समूह दे विच फिर ना प्रतीति, जो तुहानू को कहेगा भी दस भी, ते फिर तुसी की कहोगे भी मैं दस नहीं सकदा, तो फिर वो सोचेगा इन प्रतीत भी नहीं हो रहा, फिर जे तू दस नहीं सकता तो फिर तेन प्रतीत भी नहीं हो रहा, यही वो कह रहे हैं। की कह रहे हैं? इसी उस व्यवहार का निराकरण करके विद्यमान नहीं है और ना भासता है, तो उसी व्यवहार का जो निराकरण करोगे उन्हें हटाओगे तो की कहोगे, ना भासता है ना विद्यमान है, इसका मतलब है भी नहीं है और ना प्रतीत हो रहा है, ठीक है। उसी प्रतिबंध के कारण को अग्रम श्लोक में दृष्टांत और दाष्टांतिक उव्यत्र कर्म से दिखाते हैं, एक हुंदा दृष्टांत एक हुंदा दाष्टांत, जिथे घटाना हो, ठीक है ना। उव्यत्र दा अर्थ की होया? दोनों जगह, उव्यत्र उभे मने हुंदा दोनों, उव्यत्र मने दोनों जगह। देखो अब दस रहे हो जी तुम पुत्र की आवाज सुन रही है तो वह तुम दस नहीं सकते, क्यों नहीं दस सकते, हेतु कारण की है? देखो तस्या हेतु समान विवार, हेतु की है? सारे की कठी आवाज आ रही है, ये है प्रतिबंध। प्रतिबंध क्या है? तस्या हेतु समान अभिहार, पुत्र ध्वनि श्रुतो, पुत्र दी जड़ी ध्वनि सुन दिया हो, पुत्र दी ध्वनि जड़ी आवाज सुन भी दिया है, पर क्यों उसमें प्रतिबंध क्या है, रुकावट केड़ी है? समान व्यवहार। इह ना इह अनादिर वैद्य वैव विमोह एक निबंधनम, विमोह विमोह एक्य निबंधनम, पुत्र ध्वनि श्रुतो, पुत्र के अध्ययन की ध्वनि के श्रवण में, जेड़ा पुत्र की आवाज सुन रहा है श्रवण रूप दृष्टांत में, तस्या हेतु समान विवार, उस प्रतिबंध का कारण बहुतों के साथ एक ही काल में उच्चारण है। अंदा वो जेड़ा तनु पुत्र की ध्वनि तुसी तनु नहीं सुन रहे हो पर तुसी दस नहीं सकते, ओदे च प्रतिबंध की है? बहुतों के साथ एक काल में उच्चारण, उच्चारण भी एक काल में हो रहा, अलग अलग हो गए फिर भी नहीं, दो आ गए ना, एक तो हो गया समूह और एक साथ उच्चारण, एक ही आवाज आ रही है सबसे, दो प्रतिबंध हो गए, कारण बहुतों के साथ एक ही काल में उच्चारण है। यह दृष्टांतिक में अर्थात आत्मा की आनंद रूपता के विशेष भान ना होने में, इसलिए आत्मा का जेड़ा आनंद रूप है ना उसका विशेष भान क्यों नहीं हो रहा? क्योंकि साडा सारे नु ज्यादा किहदे च ध्यान हुंदा? मन विच। जदों भी आपां चुप करके बैठांगे ते आपां ते अखां ते बंद कर लियां, है ना, कन्नां नूं भी शब्द कोई नहीं सुन रहा, ਹੱਥ ਵੀ ਆਪਣੇ ਪੈਰ ਵੀ ਟਿਕੇ ਹੋਏ ਆ, ਦਸੇ ਇੰਦਰੀਆਂ ਟਿਕੀਆਂ, ਤੇ ਕੋਈ ਤੇ ਕੰਮ ਕਰ ਰਿਹਾ ਨਾ ਉਸ ਟਾਈਮ, ਉਸ ਟਾਈਮ ਮਨ ਕੰਮ ਕਰੇਗਾ। ਮਨ ਜਿਹੜਾ ਸਾਨੂੰ ਉੱਧਰ ਜਾਣ ਹੀ ਨਹੀਂ ਦੇ ਰਿਹਾ, ਤੇ ਜਦੋਂ ਮਨ ਵੀ ਰੁਕ ਗਿਆ, ਮਤਲਬ ਆਪਾਂ ਦਸਾਂ ਬੱਚਿਆਂ ਨੂੰ ਚੁੱਪ, ਦੱਸੋ ਸਾਡੇ 17 ਬੱਚੇ ਬੈਠੇ ਆ, 18ਵਾਂ ਤੁਹਾਡਾ ਬੈਠਾ, ਤੁਸੀਂ 17 ਨੂੰ ਚੁੱਪ ਕਰੋ ਬਈ,
ਤਾਂ ਹੀ ਇਕੱਲੇ ਦੀ ਸੁਣੋ,
ਫਿਰ ਉਹਨੂੰ ਕਹੋ ਬੋਲ ਬਈ, ਫਿਰ ਸੁਣੇਗੀ।
ਹੁਣ ਇੱਥੇ ਇੰਦਰੀਆਂ ਨੂੰ ਵੀ ਰੋਕ ਲਾਂਗੇ,
ਹਾਂ,
ਗਿਆਨ ਇੰਦਰੀਆਂ ਨੂੰ ਰੋਕਾਂਗੇ, ਕਰਮ ਇੰਦਰੀਆਂ ਨੂੰ ਰੋਕ ਲਾਂਗੇ, ਉਹ ਨਹੀਂ ਰੁਕਦਾ ਜਿਹੜਾ ਮੂਹਰੇ ਬੈਲੀ ਬੈਠਾ,
ਬਸ ਤਾਂ ਜੋ ਉੱਥੋਂ ਤੱਕ ਪਹੁੰਚ ਨਹੀਂ ਪਾਉਂਦੇ ਆਪਾਂ,
ਉਹ ਪੂਰੇ ਪੰਗਾੜਾ ਹੀ ਖੜਾ ਡਾਂਗ ਲਈ।
ਇਸ ਵਾਸਤੇ ਹੁਣ ਅੱਜ ਖੁੱਲੀ ਸੀ ਨਾ ਗੱਲ, ਇਸ ਲਈ ਸਾਨੂੰ ਉਹਨਾਂ ਦੀ ਜਿਹੜੇ ਦਸਾਂ ਬੱਚਿਆਂ ਦੀ ਆਵਾਜ਼ ਹੈ, ਮੰਨ ਲਓ ਤੁਸੀਂ 17 ਬੱਚੇ ਆ, ਤੁਸੀਂ ਇੱਥੇ ਹੀ ਟਿਕਾਓ ਨਾ, ਪੂਰਾ ਜਿਹੜਾ ਸੂਖਸ਼ਮ ਸੀ ਕਿੰਨੇ ਤੱਤ ਦਾ ਹੈ, 17 ਦਾ, 17 ਬੱਚੇ ਬੈਠੇ ਆ, 18ਵਾਂ ਤੁਹਾਡਾ, ਤੁਸੀਂ 17 ਨੂੰ ਚੁੱਪ ਕਰਾ ਦੋ, ਉਹ ਇਕੱਠੇ ਪੜੀ ਜਾ ਰਹੇ ਆ, ਤੁਹਾਨੂੰ ਨਹੀਂ ਸੁਣੇਗਾ, ਤੁਸੀਂ 17 ਨੂੰ ਚੁੱਪ ਕਰਾ ਤਾ, ਚੁੱਪ ਕਰੋ ਬਈ, ਚੱਲ ਵੀ ਬੋਲ,
ਫਿਰ
ਸਪਸ਼ਟ ਵੀ ਦੇਖ ਲਾ। ਇਹੀ ਹਾਲ ਹੈ ਇੱਧਰ, ਇੱਧਰ ਜਿਹੜੇ 17 ਤੱਤ ਹੈ, ਜਦੋਂ ਤੁਸੀਂ ਉਹਨਾਂ ਨੂੰ ਚੁੱਪ ਕਰਾਤਾ, ਬਾਕੀ ਜ਼ਿਆਦਾ ਝੰਝਟ ਨਹੀਂ ਹੈ, ਖਾਲੀ ਮਨ ਦਾ ਹੀ ਹੈ, ਬਾਕੀ ਤਾਂ ਵਿਚਾਰੇ ਸ਼ਾਂਤ ਹੈ, ਕਿਉਂ ਇਹ ਮਨ ਦੇ ਅਧੀਨ ਹੈ। ਜਦੋਂ ਦੇਖੋ ਹੁਣ ਆਪਾਂ ਇੰਦਰੀਆਂ ਨੂੰ ਆਉਂਦੇ ਨਾ, ਇੰਦਰੀਆਂ ਨੂੰ ਮਨ 'ਚ ਲੈ ਕਰੋ, ਅਤੇ ਇੰਦਰੀਆਂ ਨੂੰ ਮਨ 'ਚ ਲੈ ਕਿੱਦਾਂ ਕੀਤਾ ਜਾਵੇ, ਉੱਥੇ ਆਇਆ ਸੀ ਨਾ ਪ੍ਰਕਰਨ, ਜਦੋਂ ਐਸੇ ਬੈਠ ਗਏ ਇੰਦਰੀਆਂ 'ਚ ਆਪਣੇ ਆਪ ਲੈ ਹੋ ਗਈਆਂ, ਉਹ ਤਾਂ ਕੰਮ ਤਾਂ ਕਰ ਨਹੀਂ ਰਹੀਆਂ, ਉਹ ਕਿਹਦੇ ਅਧੀਨ ਹੋ ਗਈਆਂ, ਮਨ ਦੇ, ਉਹ ਤਾਂ ਆਪਣੇ ਆਪ ਹੀ ਮਨ 'ਚ ਲੈ ਹੋ ਗਈਆਂ, ਅਤੇ ਹੁਣ ਤਾਂ ਕੰਮ 'ਚ ਹੀ ਰਹਿ ਗਿਆ, ਮਨ ਨੂੰ ਲੈ ਕਰਨ ਵਾਲਾ ਰਹਿ ਗਿਆ, ਪਰ ਔਖਾ ਤਾਂ ਹੈ, ਪਰ ਇਹ ਤਾਂ ਨਹੀਂ ਹੋ ਨਹੀਂ ਸਕਦਾ, ਹਾਂ, ਇਸ ਲਈ ਭਗਵਾਨ ਪਹਿਲੇ ਕਹਿ ਗਏ ਆ, ਮਨ ਨੂੰ ਜਿੱਤ ਲਿਆ ਮਤਲਬ ਪੂਰੇ ਸੰਸਾਰ ਨੂੰ ਜਿੱਤ ਲਿਆ, ਸਮਝ ਲਓ, ਪੂਰਾ ਸੰਸਾਰ ਵਿਸ਼ਵ 84 ਲੱਖ ਜੋਨ ਸਭ ਸੇਵ ਕਰਨ ਦਾ ਐਸੇ ਹੈ ਨਾ, ਸਾਰੀ 84 ਲੱਖ ਜੋਨੀ ਫਿਰ ਸੇਵਾ ਕਰੇਗੀ ਤੇਰੀ, ਕਿੱਥੇ ਗਿਆ ਜੀ,
ਉੱਪਰੀ ਲੈਣੀ ਫਸਟ,
ਹਾਂ ਆਪ ਦੇਖੋ ਕੀ ਕਹਿ ਰਹੇ, ਉਹ ਕਹਿ ਰਹੇ ਹੈ ਦ੍ਰਿਸ਼ਟਾਂਤਿਕ ਮੇ ਅਰਥਾਤ ਆਤਮਾ ਕੀ ਆਨੰਦ ਰੂਪਤਾ ਕੇ ਵਿਸ਼ੇਸ਼ ਭਾਨ ਨਾ ਹੋਣੇ ਮੇ ਵਿਮੋਹਿਕ ਨਿਬੰਧਨਮ ਵਿਪਰੀਤ ਗਿਆਨ ਕਾ ਮੁੱਖ ਕਾਰਨ ਅਨਾਦੀ ਅਵਿਦਿਆਇਵ, ਅਨਾਦੀ ਅਗਿਆਨ ਐਵ ਹੈ ਨਾ, ਅਨਾਦੀ ਅਵਿਦਿਆਇਵ, ਉਹ ਅਵਿਦਿਆ ਤੇ ਏਵ ਇੱਧਰ ਆ ਜਾਏਗਾ, ਉਹ ਜਿਹੜੀ ਦੋ ਡੰਡੀਆਂ ਨਾ ਲੈਣਾ ਬਣੀਆਂ ਨਾ ਉੱਪਰ, ਉਹਦੀ ਏ ਬਣ ਜਾਏਗੀ, ਏਵ ਏਵ ਮੈਨੇ ਹੁੰਦਾ ਹੀ, ਹਾਂ ਅਨਾਦੀ ਅਵਿਦਿਆ ਏਵ, ਅਨਾਦੀ ਅਗਿਆਨ ਹੀ ਹੈ, ਅਰਥਾਤ ਉਤਪੱਤੀ ਰਹਿਤ ਅਵਿਦਿਆ ਹੀ ਵਿਸ਼ੇਸ਼ ਰੂਪ ਸੇ ਭਾਨ ਮੇ ਪ੍ਰਤੀਬੰਧ ਪ੍ਰਤੀ ਹੇਤੂ ਕੀ ਹੋ ਗਿਆ ਫਿਰ,
ਕਾਰਨ
ਹੇਤੂ ਮੇਰੇ ਕਾਰਨ, ਤੇ ਕਾਰਨ ਕਿਹੜਾ ਹੋ ਗਿਆ,
ਉਤਪੱਤੀ ਰਹਿਤ,
ਹਾਂ ਅਨਾਦੀ ਹਾਂ, ਪਰ ਇਹ ਅਵਿਦਿਆ ਕੈਸੀ ਹੈ, ਅਨਾਦੀ ਸ਼ਾਂਤ, ਉਤਪੱਤੀ ਤਾਂ ਹੋ ਜਾਏਗੀ ਪਰ ਉਤਪੱਤੀ ਤਾਂ ਨਹੀਂ ਇਹਦੀ ਦੱਸ ਸਕਦੇ, ਅਨਾਦੀ ਹੈ ਪਰ ਹੈ ਕੈਸੀ, ਅੰਤ ਵਾਲੀ,
ਅੰਤ ਵਾਲੀ, ਅੰਤ ਗਿਆਨ ਹੋ ਗਿਆ, ਅਵਿਦਿਆ ਖਤਮ,
ਬਸ ਖਤਮ ਹੋ ਗਈ ਹੈ, ਇਹਦੀ ਆਦੀ ਦਾ ਤਾਂ ਪਤਾ ਨਹੀਂ ਪਰ ਅੰਤ ਹੈ ਇਹਦਾ, ਤੇ ਭਗਵਾਨ, ਭਗਵਾਨ ਕਾ ਆਦੀ ਵੀ ਨਹੀਂ ਅੰਤ ਵੀ ਨਹੀਂ ਹੈ, ਉਹ ਆਦਿ ਅੰਤ ਸੋ ਰਹਿਤ ਹੈ, ਜਿਹੜਾ ਆਤਮਾ ਹੈ ਆਪਣਾ ਸਰੂਪ ਹੈ ਉਹਦਾ ਨਾ ਆਦਿ ਹੈ ਨਾ ਮੱਧ ਹੈ ਨਾ ਅੰਤ ਹੈ, ਇਹ ਅਨਾਦੀ ਹੈ, ਕਿਉਂ ਅਨਾਦੀ ਕਹਿ ਦਿੱਤਾ, ਕਿ ਹੁਣ ਸਾਨੂੰ ਪਤਾ ਤਾਂ ਨਹੀਂ ਕਦੋਂ ਉਤਪੰਨ ਹੋਈ ਸੀ, ਇਸ ਵਾਸਤੇ ਅਨਾਦੀ ਕਹਿ ਦਿੱਤਾ, ਅਨੰਤ ਅਨੰਤ ਨਹੀਂ ਕਹਿ ਸਕਦੇ ਕਿਉਂਕਿ ਇਹਦਾ ਅੰਤ ਹੋ ਜਾਂਦਾ, ਠੀਕ ਹੈ ਨਾ। ਅਬ ਆਗਾਮੀ ਸ਼ਲੋਕ ਮੇ ਪ੍ਰਤੀਬੰਧ ਕਾ ਹੇਤੂ ਵਿਦਿਆ ਕਾ ਪ੍ਰਤੀਪਾਦਨ ਕਰਨੇ ਕੇ ਲਈ ਵਿਦਿਆ ਕੀ ਮੂਲ ਭੂਤ ਪ੍ਰਕਿਰਤੀ ਕਾ ਵਿਉਤਪਾਦਨ ਕਰਤੇ ਹੈ, ਪਹਿਲਾਂ ਮੂਲ ਪ੍ਰਕਿਰਤੀ ਜਾਂਦੇ, ਹੁਣ ਮੂਲ ਪ੍ਰਕਿਰਤੀ ਕਿਹਨੂੰ ਕਹਿੰਦੇ ਆ, ਰਜ ਤਮ ਸਤ, ਇਹ ਤਿੰਨ ਹੀ ਗੁਣ ਹੈ ਨਾ, ਸਤੋ ਗੁਣ, ਰਜੋ ਗੁਣ, ਤਮੋ ਗੁਣ, ਜਦੋਂ ਸਮ ਅਵਸਥਾ ਵਿੱਚ ਆ ਜਾਏਗੇ ਨਾ ਉਦੋਂ ਹੋ ਜਾਏਗੀ ਪਰਲੇ, ਨਹੀਂ ਤਾਂ ਪਰਲੇ ਨਹੀਂ ਹੋਏਗੀ। ਇਹ ਦੇਖੋ ਤੁਹਾਨੂੰ ਉਦੋਂ ਦੱਸਿਆ, ਇਹ ਹੈ ਭਜਰਮੁੰਦਰਾ, ਭਜਰਮੁੰਦਰਾ ਕੋਈ ਜੋਗੀ ਬੈਠਦਾ ਐਸੇ ਬੈਠੇਗਾ ਨਾ, ਐਸੇ ਕਿਉਂ ਬੈਠੇਗਾ, ਇਹ ਹੋ ਗਏ ਤਿੰਨ ਗੁਣ, ये तीन गुण कैसे हैं? बराबर है नहीं है? पांच सृष्टि होगी, जो तो बराबर होगी परले हो जाएगी भाई। कितना सुंदर है, कोई आदमी ऐसे मुठ भी थे अपनी करो प्रधान जी ऐसे लगाओ सहसबा।
हाँ
ठीक है, किधर गई है? ये तीन गुणा भी, तीन गुण भी लय हो गए, जीव भी लय हो गया, तो ब्रह्म कितने है?
खड़ा ऊपर,
वो नहीं लय होंगे, वो लय नहीं होंगे जी, ब्रह्म का नाश नहीं होंगे। हाँ सारे नु दबा के बैठा हो, सारे कितने फिर लय हुए? ब्रह्म च,
ब्रह्म च
ईश्वर च सारे लय हुए, बाकी की बचा? ब्रह्म। इस वास्ते इन कहते अनादि, ना ऐसा आदि है ना अंत है, अंत की नहीं देख लो बैठा है। कितना सुंदर दृष्टांत, इसी में कहते ना कट में कट में खोजो भाई, सब कुछ ये अंदर ही है, जो भी तुसी खोजना इस अंदर खोज सकते। कितने कितने सुंदर दृष्टांत देते, देखो अब परले होगी तो ब्रह्म किसे है? ईश्वर जो कह लो, जो ब्रह्म कह लो, जो भी कहना। प्रधान जी बस करो।